ਸਤਨਾਮ ਧੰਨਵਾਦ ਗੁਰੂ ਸਾਹਿਬ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲ ਹੈ ਤਬ ਵਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛੜਾਏ ਨਾ ਖਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਰਬ ਹਿੰਦ ਸੁਖਮਨੀ ਸਾਹਿਬ ਸੁਸਾਇਟੀ ਵੱਲੋਂ ਜੋ ਸਾਲਾਨਾ ਸਮਾਗਮ ਆਯੋਜਿਤ ਕੀਤੇ ਜਾਂਦੇ ਨੇ ਇਹ 35ਵਾਂ ਗੁਰਮਤ ਸਮਾਗਮ ਦਸ਼ਮੇਸ਼ ਸਤਿਗੁਰੂ ਬਾਦਸ਼ਾਹ ਦਰਵੇਸ਼ ਸਾਹਿਬੇ ਕਮਾਲ ਸਰਬੰਸਦਾਨੀ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦਾ ਪਾਵਨ ਪਵਿੱਤਰ ਅਸਥਾਨ ਤਖ਼ਤ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜੋ ਸਮੁੱਚਾ ਸਿੱਖ ਜਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਗੁਰਗੱਦੀ ਦਿਵਸ ਮਨਾਉਣ ਜਾ ਰਿਹਾ ਹੈ ਇਸ ਪਾਵਨ ਪਵਿੱਤਰ ਤ੍ਰੈ ਸ਼ਤਾਬਦੀ ਪੁਰਬ ਨੂੰ ਸਮੁੱਚੇ ਮੁਲਕ ਦੀਆਂ ਜੋ ਸੁਖਮਨੀ ਸਾਹਿਬ ਸੁਸਾਇਟੀਜ਼ ਨੇ ਸਮੂਹ ਗੁਰਮੁਖ ਪਿਆਰਿਆਂ ਨੇ ਉਪਰਾਲਾ ਕਰਕੇ ਅੱਜ ਹਜ਼ੂਰ ਦੇ ਉਸ ਪਾਵਨ ਪਵਿੱਤਰ ਅਸਥਾਨ ਤੇ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਮੁੱਚੇ ਸਿੱਖ ਜਗਤ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਾ ਕੇ ਗਏ ਔਰ ਉਹ ਸ਼ਬਦ ਜੋ ਆਪ ਜੀ ਰੋਜ਼ਾਨਾ ਅਰਦਾਸ ਵਿਚ ਹਜ਼ੂਰ ਦੇ ਚਰਨ ਕਮਲਾਂ ਵਿਖੇ ਪੜ੍ਹਦੇ ਹੋ ਤੇ ਜੋ ਖਾਸ ਕਰਕੇ ਅੱਜ ਅਨੇਕਾਂ ਗੁਰਸਿੱਖਾਂ ਨੇ ਆਪਣੇ ਮਸਤਕ ਦੇ ਉਪਰ ਇਹ ਹਜ਼ੂਰ ਦੇ ਬਚਨ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਕਹਿ ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਇਸ ਤਰ੍ਹਾਂ ਸ਼ਤਾਬਦੀ ਪੁਰਬ ਨੂੰ ਪ੍ਰਥਮ ਗੁਰਮਤ ਸਮਾਗਮ ਜੋ ਸੁਖਮਨੀ ਸਾਹਿਬ ਸੁਸਾਇਟੀਆਂ ਵੱਲੋਂ ਮਨਾਇਆ ਜਾ ਰਿਹਾ ਹੈ, ਆਓ ਉਸ ਪਰਮ ਪਿਤਾ ਪਰਮੇਸ਼ਵਰ ਨੇ ਅਪਾਰ ਬਖਸ਼ਿਸ਼ ਕੀਤੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤਰੁੱਠੇ ਜਿਨ੍ਹਾਂ ਤਰਸ ਕਰਕੇ ਆਪਣੇ ਇਸ ਪਾਵਨ ਪਵਿੱਤਰ ਅਸਥਾਨ ਤੇ ਕੁਝ ਦਿਨ ਸੇਵਾ ਦਾ ਸੁਭਾਗ ਬਖਸ਼ਿਆ ਹੈ, ਆਓ ਆਪ ਜਿਤਨੇ ਵੀ ਗੁਰੂ ਚਰਨਾਂ ਵਿਚ ਉਪਸਥਿਤ ਹੋਏ ਹੋ ਆਪਣੇ ਅੰਦਰ ਨੂੰ ਟਿਕਾਣ ਦਾ ਸਾਰੇ ਯਤਨ ਕਰੀਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਆਪ ਆਪਣੀ ਕਿਰਪਾ ਮਿਹਰ ਵਰਸਾਓ ਤਾਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਵਿਖੇ ਬੈਠ ਕੇ ਗੁਰਮਤ ਵਿਚਾਰਾਂ ਦੀ ਸਾਂਝ ਆਪਾਂ ਪਾ ਸਕੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਗੁਰਮੁਖ ਪਿਆਰੇ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਔਰ ਉਨ੍ਹਾਂ ਨੇ ਕੀਰਤਨ ਦੀ ਸਮਾਪਤੀ ਤੇ ਜੋ ਪਵਿੱਤਰ ਸ਼ਬਦ ਆਪ ਜੀ ਨੂੰ ਸਰਵਣ ਕਰਾਇਆ ਹੈ ਉਹ ਅੰਮ੍ਰਿਤ ਸ਼ਬਦ ਨੇ ਜੋ ਅਸਥਾਈ ਰੂਪ ਵਿਚ ਗਾਇਨ ਕੀਤੇ ਗਏ ਉਸਤਤ ਕਰ ਕਰ ਜੀਵਾਂ। ਹਜ਼ੂਰ ਨੇ ਇਸ ਅਮੋਲਕ ਬਚਨ ਦੇ ਵਿਚ ਅੱਜ ਕਿਰਪਾ ਕੀਤੀ, ਕਹਿਣ ਲੱਗੇ ਉਹ ਪਰਮੇਸ਼ਵਰ ਜੋ ਆਦ ਔਰ ਜੁਗਾਦ ਤੋਂ ਆਪਣੀ ਭਗਤੀ ਕਰਨ ਵਾਲੇ ਭਗਤਾਂ ਦਾ ਰਖਵਾਲਾ ਹੈ ਤੇ ਉਸ ਭਗਤ ਵਛਲ ਪਰਿਪੂਰਨ ਪਰਮਾਤਮਾ ਦੀ ਉਸਤਤ ਕਰ ਕਰਕੇ ਅਸੀਂ ਜੀਨੇ ਆ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਸਾਨੂੰ ਵਾਰ ਵਾਰ ਹਰ ਇਕ ਸ਼ਬਦ ਵਿਚ ਹਰ ਇਕ ਅੰਗ ਉਪਰ ਇਹ ਹੁਕਮ ਕੀਤਾ, ਪ੍ਰੇਰਣਾ ਦਿੱਤੀ, ਹਦਾਇਤ ਕੀਤੀ ਕਿ ਇਹ ਮਨੁੱਖ ਜੇ ਤੂੰ ਆਪਣੀ ਜ਼ਿੰਦਗੀ ਦੀ ਮੰਜ਼ਲ ਨੂੰ ਸਰ ਕਰਨਾ ਚਾਹੁੰਦਾ ਤੇ ਫਿਰ ਉਸ ਪਰਮ ਪਿਤਾ ਪਰਮੇਸ਼ਵਰ ਦੀ ਉਸਤਤ, ਉਹਦਾ ਨਾਮ ਸਿਮਰ, ਉਹਨੂੰ ਧਿਆ, ਉਹਨੂੰ ਯਾਦ ਕਰ, ਉਹਨੂੰ ਚੇਤਾ ਕਰ ਤੇ ਜਿਤਨੀ ਤੂੰ ਪਰਮਾਤਮਾ ਦੀ ਆਪਣੇ ਧੁਰ ਅੰਤਰ ਆਤਮੇ ਤੋਂ ਉਸਤਤ ਕਰੇਗਾ ਤੇ ਉਸਤਤ ਕਰਦਿਆਂ ਕਰਦਿਆਂ ਇਕ ਦਿਨ ਤੂੰ ਉਹਦੇ ਵਿਚ ਅਭੇਦ ਹੋ ਜਾਏਗਾ। ਤੇ ਜੋ ਇਸ ਸਾਲ ਗੁਰਮੁਖ ਵੀਰਾਂ ਵੱਲੋਂ ਇਹ ਪ੍ਰੇਰਣਾ ਵੀ ਦਿੱਤੀ ਗਈ ਕਿ ਸਿੱਖ ਸੰਗਤ ਨੂੰ ਵੱਧ ਤੋਂ ਵੱਧ ਸਿਮਰਨ, ਨਾਮ ਔਰ ਬੰਦਗੀ ਵੱਲ ਪ੍ਰੇਰਿਆ ਜਾ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਉਸਤਤ ਦੇ ਸਬੰਧ ਵਿਚ ਅਨੇਕਾਂ ਸ਼ਬਦ ਉਚਾਰਨ ਕੀਤੇ ਨੇ। ਸਿੱਖ ਨੂੰ ਇਕ ਗੱਲ ਸਮਝਾਈਏ ਕਿ ਜਦੋਂ ਤੇਰੀ ਆਪਣੀ ਉਸਤਤ ਹੁੰਦੀ ਹੋਵੇ ਤੇ ਗੁਰੂ ਚਰਨਾਂ ਵਿਚ ਅਰਦਾਸ ਕਰ ਕਿ ਉਹ ਤੇਰੀ ਉਸਤਤ ਅੰਦਰ ਦੀ ਖੌਮੇ ਨਾ ਬਣ ਜਾਏ, ਜਦੋਂ ਉਸਤਤ ਕਰਨੀ ਆ ਤੇ ਉਦੋਂ ਗੁਰੂ ਦੀ ਪਰਮਾਤਮਾ ਦੀ ਕਰੀ ਤੇ ਜੇ ਤੂੰ ਕਿਸੇ ਦੀ ਨਿੰਦਿਆ ਕਰਨ ਤੁਰਿਆ ਤੇ ਕਿਸੇ ਦੀ ਨਿੰਦਿਆ ਕਰਨ ਦੀ ਥਾਂ ਆਪਣੇ ਅੰਤਰ ਆਤਮੇ ਆਪਣੇ ਗਿਰਵਾਨ ਵਿਚ ਝਾਤੀ ਮਾਰ। ਖਜ਼ੂਰ ਨੇ ਉਸਤਤ ਔਰ ਨਿੰਦਿਆ ਨੂੰ ਤਿਆਗਣ ਲਈ ਵੀ ਕਿਹਾ, ਪਰ ਨਾਲੇ ਸ਼ਬਦ ਪੜਿਆ ਗਿਆ, ਭਾਈ ਸਾਹਿਬ ਹੋਣਾ ਨੇ ਗਾਇਨ ਕੀਤਾ ਕਿ ਉਸਤਤ ਕਰ ਜੀਵਾਂ। ਬਾਣੀ ਵਿਚ ਇਹ ਵੀ ਸ਼ਬਦ ਕਿਹਾ ਗਿਆ ਕਿ ਉਸਤਤ ਨਿੰਦਾ ਦੋ ਵਿਵਰਜਤ, ਇਹ ਵੀ ਸ਼ਬਦ ਕਿਹਾ ਗਿਆ ਕਿ ਇਸ ਉਸਤਤ ਔਰ ਨਿੰਦਾ ਨੂੰ ਤੂੰ ਤਿਆਗ ਦੇ। ਗੁਰਮੁਖੋ, ਆਪਣੀ ਉਸਤਤ ਹੁੰਦੀ ਹੋਵੇ ਤੇ ਆਮ ਤੌਰ ਤੇ ਇਨਸਾਨ ਅੱਤ ਦਾ ਪ੍ਰਸੰਨ ਹੁੰਦਾ ਤੇ ਜਦੋਂ ਆਪਣੀ ਨਿੰਦਿਆ ਹੁੰਦੀ ਹੋਵੇ ਉਦੋਂ ਇਨਸਾਨ ਦੇ ਅੰਦਰ ਮਾਯੂਸੀ ਛਾ ਜਾਂਦੀ ਏ। ਉਸਤਤ ਕਰਦਿਆਂ ਇਹਦੀ ਉਸਤਤ ਹੋਵੇ ਤੇ ਅੱਤ ਦਾ ਪ੍ਰਸੰਨ ਤੇ ਜੇਕਰ ਇਸ ਦੀ ਨਿੰਦਿਆ ਹੋਵੇ ਤੇ ਅੱਤ ਦਾ ਉਦਾਸ। ਹਜ਼ੂਰ ਨੇ ਕਿਹਾ, ਜੇ ਤੇਰੀ ਇਹ ਵਾਦੀ ਬਣ ਗਈ ਏ ਪੇ ਤੂੰ ਉਸਤਤ ਤੇ ਨਿੰਦਿਆ ਤੋਂ ਬਿਨਾਂ ਰਹਿ ਨਹੀਂ ਸਕਦਾ ਤੇ ਫਿਰ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਜੇ ਤੂੰ ਸਿਫਤ ਕਰਨੀ ਚਾਹਨਾ ਹੈ ਤੇ ਸਿਫਤ ਕਰ ਉਸ ਪਰਿਪੂਰਨ ਪਰਮਾਤਮਾ ਦੀ, ਸਮਰੱਥ ਗੁਰੂ ਦੀ। ਤੇ ਜੇ ਤੇਰੀ ਨਿੰਦਿਆ ਦੀ ਵਾਦੀ ਬਣ ਗਈ ਏ, ਇਹਦੇ ਤੋਂ ਛੁਟਕਾਰਾ ਚਾਹੁੰਦੇ ਤੇ ਫਿਰ ਇਕ ਗੱਲ ਚੇਤੇ ਰੱਖ ਕਿ ਖੰਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਪਰ ਆਪਾਂ ਸਿਰਫ ਇਸ ਸਬਜੈਕਟ ਦੇ ਦੁਆਲੇ ਰਹੀਏ ਕਿ ਉਸਤਤ ਕਰ ਜੀਵਾਂ, ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ, ਹਜ਼ੂਰ ਨੇ ਸਾਨੂੰ ਸਰਲ ਤਰੀਕਾ ਦਸਿਆ ਕਿ ਜੇ ਪਰਮਾਤਮਾ ਤੱਕ ਪਹੁੰਚਣਾ ਚਾਹੁੰਦੇ ਤੇ ਉਸ ਪਰਮਾਤਮਾ ਦੀ ਸਿਫਤ ਦੇ ਗੀਤ ਗਾ, ਉਸ ਪਰਮਾਤਮਾ ਦੀ ਉਸਤਤ ਦੇ ਸ਼ਬਦ ਕਹਿ ਤੇ ਉਸ ਪਰਿਪੂਰਨ ਪਰਮਾਤਮਾ ਦੀ ਜਿਤਨੀ ਸਿਫਤ ਕਰੇਗਾ ਪਿਆਰਿਆ, ਉਹ ਸਿਫਤ ਕਰਦਿਆਂ ਕਰਦਿਆਂ ਇਕ ਦਿਨ ਸਿਫਤ ਕਰਨ ਵਾਲੇ ਦੇ ਵਿਚ ਤੂੰ ਅਭੇਦ ਹੋ ਜਾਏਗਾ। ਜਿਸ ਦੀ ਸਿਫਤ ਤੂੰ ਕਰ ਰਿਹਾ ਹੈ ਉਸ ਪਰਮਾਤਮਾ ਵਿਚ ਅਭੇਦ ਹੋਵੇਗਾ। ਦੋ ਤਿੰਨ ਸ਼ਬਦ ਨੇ, ਇਕ ਹੈ ਨਾਮ ਤੇ ਦੂਸਰਾ ਹੈ ਨਾਮੀ, ਇਕ ਹੈ ਹੁਕਮ ਤੇ ਦੂਸਰਾ ਸ਼ਬਦ ਹੈ ਹੁਕਮੀ, ਇਕ ਹੈ ਸਿਫਤ ਤੇ ਦੂਸਰਾ ਹੈ ਸਿਫਤ ਦਾ ਦਾਤਾ। ਬਸ ਇਹਨਾਂ ਤਿੰਨ ਸ਼ਬਦਾਂ ਨੂੰ ਸਮਝੀਏ। ਜੇ ਆਪਾਂ ਨਾਮ ਨਾਲ ਜੁੜਾਂਗੇ ਤੇ ਇਕ ਦਿਨ ਨਾਮੀ ਵਿਚ ਅਭੇਦ ਹੋਵਾਂਗੇ, ਨਾਮ ਸਾਨੂੰ ਨਾਮੀ ਵਿਚ ਅਭੇਦ ਕਰੇਗਾ ਤੇ ਗੁਰਮੁਖੋ ਹੁਕਮ ਮੰਨਾਂਗੇ ਤੇ ਹੁਕਮੀ ਵਿਚ ਜਿਹਦਾ ਹੁਕਮ ਚੱਲਦਾ ਉਹਦੇ ਵਿਚ ਅਭੇਦ ਹੋਵਾਂਗੇ, ਤੇ ਜੇਕਰ ਆਪਾਂ ਸਿਫਤ ਕਰਾਂਗੇ ਤੇ ਜਿਹਦੀ ਸਿਫਤ ਕੀਤੀ ਜਾ ਰਹੀ ਹੈ ਇਕ ਦਿਨ ਇਹ ਸਿਫਤ ਸਾਨੂੰ ਉਸ ਸਿਫਤ ਦੇ ਦਾਤੇ ਵਿਚ ਅਭੇਦ ਕਰ ਦੇਵੇਗੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਹੀ ਆਓ ਇਕ ਬਚਨ ਹੈ, ਸਤਿਗੁਰੂ ਨੇ ਫੁਰਮਾਇਆ ਕਿ ਨਾਮ ਹੀ ਤੇਰੀ ਜ਼ਿੰਦਗੀ ਦਾ ਆਧਾਰ ਹੈ, ਨਾਮ ਹੀ ਤੇਰਾ ਜੀਵਨ ਹੈ, ਤੇ ਜੇਕਰ ਤੂੰ ਨਾਮ ਨਾਲ ਜੁੜ ਜਾਏਗਾ ਤੇ ਨਾਮ ਤੇਰੇ ਉਪਰ ਕਿਤਨੀ ਕੁ ਕਿਰਪਾ ਕਰੇਗਾ। ਸਿਰਫ ਅੱਜ ਦੀ ਸ਼ੁਰੂਆਤ ਅਸੀਂ ਇਹਦੇ ਤੋਂ ਕਰਨੇ। ਗੁਰਮੁਖੋ, ਹਰ ਚੀਜ਼ ਦਾ ਨਾਮ ਹੈ ਤੇ ਜਦੋਂ ਜਿਸ ਚੀਜ਼ ਦਾ ਨਾਮ ਹੈ ਤੇ ਨਾਮ ਸਾਨੂੰ ਉਸ ਵਸਤੂ ਵੱਲ ਪ੍ਰੇਰ ਲਿਜਾਂਦਾ ਹੈ। ਉਦਾਹਰਣ ਦੇ ਤੌਰ ਤੇ ਕਰ ਸੰਤਾਨ ਜਨਮ ਲੈਂਦੀ ਏ, ਭਾਵੇਂ ਉਹ ਪੁੱਤਰ ਜਾਂ ਧੀ ਦੇ ਰੂਪ ਵਿਚ ਹੈ। ਪਰਮਾਤਮਾ ਨੇ ਤਾਂ ਸਿਰਫ ਇਕ ਮਰਦ ਔਰ ਇਸਤਰੀ ਦਾ ਜਾਮਾ ਦਿੱਤਾ, ਪਰ ਬਾਕੀ ਆਪਾਂ ਨਾਮ ਦਿੱਤਾ, ਸਾਡੇ ਸਮਾਜ ਨੇ, ਸਾਡੇ ਧਰਮ ਨੇ, ਸਾਡੇ ਪਰਿਵਾਰ ਨੇ, ਜੋ ਕੁਝ ਅਸੀਂ ਨਾਮ ਉਸ ਬੱਚੇ ਔਰ ਬੱਚੀ ਦਾ ਦੇ ਦਿੱਤਾ। ਜਿਤਨੀ ਦੇਰ ਤੱਕ ਉਹ ਬੱਚਾ ਜੀਂਦਾ ਹੈ, ਇਨਸਾਨ ਜੀਂਦਾ ਹੈ, ਜਦੋਂ ਉਹਦੇ ਨਾਮ ਨਾਲ ਉਹਨੂੰ ਪੁਕਾਰਿਆ ਜਾਂਦਾ ਹੈ ਤੇ ਕੁਦਰਤੀ ਤੌਰ ਤੇ ਉਹਦਾ ਨਾਮ ਲੈ ਕੇ ਆਵਾਜ਼ ਮਾਰੀਏ ਤੇ ਜਿਹੜਾ ਆਵਾਜ਼ ਮਾਰਦਾ ਤੇ ਜਿਸ ਦੇ ਨਾਮ ਨੂੰ ਪੁਕਾਰਿਆ ਜਾਂਦਾ ਉਹ ਸੁਣਦਿਆਂ ਸਾਰ ਉਸ ਆਵਾਜ਼ ਨੂੰ ਜੋ ਪੁਕਾਰ ਰਿਹਾ ਹੈ ਉਹਦੇ ਕੋਲ ਪਹੁੰਚ ਜਾਏਗਾ। ਜੇ ਆਪਾਂ ਆਵਾਜ਼ ਦਿੰਦੇ ਹਾਂ ਪੁੱਤਰ ਧੀ ਨੂੰ ਨਾਮ ਲੈ ਕੇ ਉਹਦਾ, ਤੇ ਉਹ ਸਾਡੇ ਕੋਲ ਖਿੱਚਿਆ ਹੁੰਦਾ, ਉਸ ਆਵਾਜ਼ ਨੂੰ ਸੁਣ ਕੇ ਦੌੜਦਾ। ਕੇਵਲ ਮਨੁੱਖ ਨਹੀਂ, ਇਥੋਂ ਤੱਕ ਕਿ ਇਕ ਪੰਛੀ ਕੋਈ ਘਰ ਵਿਚ ਰੱਖਦਾ ਤੇ ਜੇ ਪੰਛੀ ਨੂੰ ਵੀ ਕੋਈ ਨਾਮ ਦਿੱਤਾ ਜਾਏ। ਬੇਨਤੀ ਮੈਂ ਜਿਹੜੀ ਕਰ ਰਿਹਾ, ਆਉਣਾ ਪਰਮਾਤਮਾ ਦੇ ਨਾਮ ਵੱਲ ਜੋ ਆਪ ਜੀ ਪ੍ਰੇਰਣਾ ਅੱਜ ਦਿੱਤੀ ਹੈ ਕਿ ਇਕ ਪੰਛੀ ਦਾ ਨਾਮ ਆਪਾਂ ਰੱਖ ਦਈਏ। ਉਹ ਪਿੰਜਰੇ ਵਿਚ ਹੈ, ਉਸ ਨੂੰ ਭਾਵੇਂ ਚੂਰੀ ਕੁੱਟ ਕੇ ਪਾਓ, ਪਰ ਜਦੋਂ ਪੰਛੀ ਦਾ ਨਾਮ ਵੀ ਆਪਣੀ ਜ਼ਬਾਨ ਤੋਂ ਆਪਾਂ ਪੁਕਾਰਾਂਗੇ ਤੇ ਯਾਦ ਰੱਖੋ ਦੋ ਖੰਭਾਂ ਵਾਲਾ ਪੰਛੀ ਆਵਾਜ਼ ਸੁਣ ਕੇ ਇੱਕੋ ਦਮ ਉਹ ਵੀ ਆਵਾਜ਼ ਵਾਲੇ ਪਾਸੇ ਨੂੰ ਦੌੜਿਆ ਆਵੇਗਾ। ਇਸ ਤੋਂ ਅੱਗੇ ਤੁਰੀਏ, ਅਸੀਂ ਆਪਣੇ ਘਰਾਂ ਦੇ ਵਿਚ ਪਾਲਤੂ ਜਾਨਵਰ ਰੱਖਣੇ ਹੈ। ਇੱਕ ਕੁੱਕਰ ਹੀ ਹੈ, ਸਿਰਫ ਸਮਝੋ ਮੇਰੀ ਬੇਨਤੀ, ਇੱਕ ਕੁੱਕਰ ਹੈ, ਇੱਕ ਕੁੱਤਾ ਹੈ। ਹਾਲਾਂਕਿ ਉਸ ਕੁੱਤੇ ਨੂੰ ਕੋਈ ਪਤਾ ਨਹੀਂ ਕਿ ਮਨੁੱਖ ਨੇ ਮੇਰਾ ਨਾਮ ਸਰਬ ਵਿਆਪੀ ਇਹ ਕੁੱਤਾ ਰੱਖਿਆ ਹੈ। ਭਾਵੇਂ ਉਹਦੇ ਹਰ ਭਾਸ਼ਾ ਵਿਚ ਵੱਖਰੇ ਵੱਖਰੇ ਨਾਮ ਨੇ, ਅਸੀਂ ਉਹਨੂੰ ਫਾਰਸੀ ਵਿਚ ਸੱਗ ਕਹਿੰਦੇ ਹਾਂ, ਅੰਗਰੇਜ਼ੀ ਵਿਚ ਆਮ ਤੌਰ ਤੇ ਲੋਕ ਸ਼ਬਦ ਡੌਗ ਵਰਤਦੇ ਨੇ, ਪੰਜਾਬੀ ਵਿਚ ਆਪਾਂ ਸ਼ਬਦ ਕੁੱਤਾ ਵੀ ਵਰਤਨੇ ਆ, ਆਮ ਤੌਰ ਤੇ ਕੁੱਕਰ ਸ਼ਬਦ ਵੀ ਵਰਤਿਆ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਅਮੋਲਕ ਬਾਣੀ ਵਿਚ ਉਹਦੇ ਲਈ ਸ਼ਬਦ ਸਵਾਨ ਵੀ ਵਰਤਿਆ ਹੈ। ਇਹ ਸਰਬ ਵਿਆਪੀ ਸ਼ਬਦ ਨੇ, ਕਿਸੇ ਭਾਸ਼ਾ ਵਿਚ ਸਵਾਨ ਕਹਿ ਦਿੱਤਾ, ਕਿਤੇ ਕੁੱਕਰ ਕਹਿ ਦਿੱਤਾ, ਕਿਤੇ ਅਸੀਂ ਉਸ ਨੂੰ ਇਹ ਸ਼ਬਦ ਸੱਗ ਵਰਤ ਲੈ, ਪਰ ਇੱਕ ਨਾਮ ਅਸੀਂ ਆਪਣੇ ਪਰਿਵਾਰ ਵੱਲੋਂ ਦੇਣੇ, ਆਪਣੇ ਵੱਲੋਂ ਨਾਮ ਰੱਖ ਦਿੱਤਾ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕਬੀਰ ਸਾਹਿਬ ਨੇ ਜਦੋਂ ਆਪਣੇ ਆਪ ਨੂੰ ਪਰਮਾਤਮਾ ਦੇ ਦਰ ਦਾ ਕੁੱਕਰ ਕਿਹਾ, ਉਨ੍ਹਾਂ ਨੇ ਆਪਣੀ ਰਚਨਾ ਚ ਦੋ ਵਾਰੀ ਤਕਰੀਬਨ ਇਹ ਸ਼ਬਦ ਵਰਤਿਆ ਕਿ ਖੰਭ ਕੁੱਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ, ਮੈਂ ਤੇਰੇ ਦਰ ਦਾ ਕੁੱਕਰ ਖਾਂ। ਕੱਲਾ ਕੁੱਕਰ ਨਹੀਂ, ਫਿਰ ਉਨ੍ਹਾਂ ਅਗਲਾ ਜਿਹੜਾ ਨਾਮ ਆਪਣੇ ਆਪ ਨੂੰ ਦਿੱਤਾ ਉਹ ਨਾਮ ਹੈ ਪਰਮਾਤਮਾ, ਮੈਂ ਤੇਰੇ ਦਰ ਦਾ ਕੁੱਤਾ ਵਾਂ, ਕੁੱਕਰ ਹਾਂ, ਪਰ ਮੈਂ ਆਪਣਾ ਨਾਮ ਮੋਤੀ ਰੱਖ ਲਿਆ ਹੈ। ਇਹਦਾ ਮਤਲਬ ਕੁੱਕਰ ਤੋਂ ਅੱਗੇ ਸ਼ਬਦ ਵਰਤਿਆ, ਕਬੀਰ ਕੁੱਕਰ ਰਾਮ ਕੋ ਮੁਤੀਆਂ ਮੇਰੋ ਨਾ ਹੂੰ, ਹਾਂ ਮੈਂ ਕੁੱਕਰ ਪਰ ਮੈਂ ਆਪਣਾ ਨਾਮ ਮੋਤੀ ਰੱਖ ਲਿਆ। ਤੇ ਨਾਲ ਸ਼ਬਦ ਕਿਹਾ ਕਿ ਜੇ ਮਾਲਕ ਤੂੰ ਮੇਰਾ ਨਾਮ ਲੈ ਕੇ ਆਵਾਜ਼ ਮਾਰੇ ਤੇ ਤਾਂ ਵੀ ਮੈਂ ਤੇਰੇ ਚਰਨਾਂ ਵਿਚ ਆਵਾਂਗਾ, ਨਹੀਂ ਤੇ ਤੇਰੇ ਹੁਕਮ ਦੀ ਜ਼ੰਜੀਰ ਮੇਰੇ ਗਲੇ ਵਿਚ ਜਿੱਧਰ ਖਿੱਚ ਕੇ ਲਿਜਾਓਗੇ ਮੈਂ ਉਸ ਪਾਸੇ ਤੁਰ ਪਵਾਂਗਾ। ਸ਼ਬਦ ਨੇ ਕਿ ਕਬੀਰ ਕੁੱਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਖਮਾਰੇ ਜੇਵਰੀ ਜੇ ਖਿੰਚੈ ਤੈ ਜਾਹੂ, ਜਿੱਧਰ ਤੂੰ ਖਿੱਚੇ ਨਾਮ ਲੈ ਧਿਆਨ ਦਿਆ ਜੇ। ਇੱਕ ਆਦਮੀ ਦਾ ਨਾਮ ਰੱਖਿਆ ਜਾਂਦਾ, ਉਹਨੂੰ ਆਵਾਜ਼ ਮਾਰੋ ਤੇ ਇੱਕ ਖਿੰਨ ਵਿਚ ਆਵਾਜ਼ ਸੁਣ ਕੇ ਆਪਣੇ ਨਾਮ ਦੀ ਦੌੜਿਆ ਆਉਂਦਾ। ਇੱਕ ਪੰਛੀ ਦਾ ਨਾਮ ਰੱਖਿਆ ਜਾਏ, ਉਹਨੂੰ ਆਵਾਜ਼ ਮਾਰੋ ਤੇ ਉਹ ਪੰਛੀ ਪੰਖਾਂ ਦੇ ਸਹਾਰੇ ਉੱਡ ਕੇ ਆਪਣੇ ਸਵਾਮੀ ਕੋਲ ਆਉਂਦਾ। ਅਸੀਂ ਘਰਾਂ ਚ ਕੁੱਕਰ ਰੱਖਨੇ ਆ, ਕੁੱਤੇ ਦਾ ਨਾਮ ਵੀ ਸਵਾਮੀ ਮਾਲਕ ਦਿੰਦਾ, ਪਰ ਜਦੋਂ ਕਿਤੇ ਰਾਤ ਨੂੰ ਦਿਨੇ ਹਨੇਰੇ ਜਾਂ ਸਵੇਰੇ ਕੁੱਕਰ ਨੂੰ ਆਵਾਜ਼ ਮਾਰੋ ਉਹਦਾ ਨਾਮ ਲੈ ਕੇ ਤੇ ਗੁਰਮੁਖੋ ਕੁੱਤਾ ਵੀ ਆਪਣੇ ਨਾਮ ਦੀ ਆਵਾਜ਼ ਨੂੰ ਸੁਣ ਕੇ ਆਪਣੇ ਮਾਲਕ ਦੇ ਚਰਨਾਂ ਵੀ ਦੌੜ ਕੇ ਪਹੁੰਚ ਜਾਂਦਾ ਹੈ। ਬੇਨਤੀ ਸਮਝਿਓ, ਜੇ ਇਹ ਚੀਜ਼ਾਂ ਆਪਣਾ ਨਾਮ ਜੋ ਕਿਰਤਮ ਨਾਮ ਹੈ ਇਨਸਾਨ ਨੇ ਦਿੱਤਾ, ਇਹ ਨਾਮ ਸੁਣ ਕੇ ਦੌੜੀਆਂ ਆਉਂਦੀਆਂ ਨੇ, ਤੇ ਜਿਸ ਪਰਿਪੂਰਨ ਪਰਮਾਤਮਾ ਨੂੰ ਆਪਾਂ ਉਹਦਾ ਨਾਮ ਜੋ ਗੁਰਮਤ ਨਾਮ ਸਾਨੂੰ ਗੁਰੂ ਨੇ ਦਿੱਤਾ ਉਸ ਨਾਮ ਕਰਕੇ ਪੁਕਾਰਾਂਗੇ ਤੇ ਪਰਮਾਤਮਾ ਉਸ ਨਾਮ ਨੂੰ, ਉਸ ਸਿਫਤ ਨੂੰ, ਉਸ ਉਸਤਤ ਨੂੰ ਸੁਣ ਕੇ ਜਿਹੜਾ ਪੁਕਾਰਦਾ ਪਿਆ ਉਥੇ ਕਿਉਂ ਨਹੀਂ ਹਾਜ਼ਰ ਹੋਵੇਗਾ। ਦੇਖੋ ਬਾਣੀ ਵਿਚੋਂ ਕੁਝ ਬੇਨਤੀਆਂ ਨੇ, ਜਿਸ ਕੋਲ ਨਾਮ ਹੈ ਨਾਮ ਵਾਲੇ ਨੂੰ ਹੀ ਧਾਮ ਮਿਲੇਗਾ, ਜਿਸ ਕੋਲ ਨਾਮ ਨਹੀਂ ਨਾਮ ਤੋਂ ਬਿਨਾਂ ਟਿਕਾਣਾ ਕਿਵੇਂ ਮਿਲ ਜਾਏਗਾ। ਅਸੀਂ ਅੱਜ ਆਏ ਹਾਂ ਸਾਰੇ, ਕਿਤਨੀ ਦੂਰ ਤੋਂ ਤੁਸੀਂ ਸਿੱਖ ਸੰਗਤ ਚੱਲ ਕੇ ਆਏ ਹੋ, ਅਬਚਲ ਨਗਰ ਅਸੀਂ ਕਹਿੰਦੇ ਹਾਂ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕਹਿੰਦੇ ਹਾਂ, ਆਖਰ ਨਾਮ ਦਿੱਤਾ ਗਿਆ ਤੇ ਆਪਾਂ ਇਸ ਸਾਰੇ ਇਸ ਅਸਥਾਨ ਤੇ ਪਹੁੰਚੇ। ਜੇ ਨਾਮ ਹੋਵੇਗਾ ਤੇ ਧਾਮ ਜ਼ਰੂਰ ਮਿਲੇਗਾ, ਘਰ ਜ਼ਰੂਰ ਮਿਲੇਗਾ। ਜਿਸ ਬੰਦੇ ਕੋਲ ਨਾਮ ਨਹੀਂ ਉਹ ਧਾਮ ਵਿਚ ਕਿਵੇਂ ਪਹੁੰਚੇਗਾ? ਧਾਮ ਦਾ ਅਰਥ ਟਿਕਾਣਾ ਜਾਂ ਘਰ। ਜੇ ਕਿਸੇ ਦੇ ਘਰ ਨੂੰ ਲੱਭਣਾ ਹੋਵੇ ਤੇ ਘਰ ਵਾਲੇ ਦਾ ਨਾਮ ਜਾਣਨਾ ਅਤ ਲਾਜ਼ਮੀ ਹੈ। ਜੇ ਨਾਮ ਨਹੀਂ ਤੇ ਥਾਮ ਤੇ ਧਾਮ ਨਹੀਂ ਮਿਲਦੇ। ਤੇ ਗੁਰਮੁਖੋ ਜਿਸ ਕੋਲ ਪਰਮਾਤਮਾ ਦਾ ਨਾਮ ਨਹੀਂ, ਨਾਮ ਤੋਂ ਬਿਨਾਂ ਪਰਮਾਤਮਾ ਦਾ ਧਾਮ ਕਿਵੇਂ ਮਿਲ ਜਾਏਗਾ? ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿਚ ਇਹ ਹੀ ਕਿਰਪਾ ਕੀਤੀ। ਅਸੀਂ ਗੁਰੂ ਅਰਜੁਨ ਸਾਹਿਬ ਜੀ ਦੇ ਬਚਨ ਪੜ੍ਹਨੇ, ਹਜ਼ੂਰ ਨੇ ਫੁਰਮਾਇਆ, ਕਹਿਣ ਲੱਗੇ ਹੇ ਪ੍ਰਭੂ ਇੱਕ ਕਿਰਪਾਲਤਾ ਕਰੋ ਕਿ ਸਾਨੂੰ ਆਪਣਾ ਨਾਮ ਬਖਸ਼ ਦੇਵੋ। ਤੇ ਨਾਲ ਸ਼ਬਦ ਕਿਹਾ ਕਿ ਜੇਕਰ ਆਪ ਜੀ ਆਪਣਾ ਤਰੁੱਟ ਕੇ ਨਾਮ ਬਖਸ਼ੋ ਤੇ ਕਿਰਪਾ ਕਰੋ, ਨਾਮ ਦੇ ਨਾਲ ਹੀ ਆਪਣਾ ਧਾਮ ਬਖਸ਼ੋਗੇ, ਕਿਉਂਕਿ ਨਾਮ ਤੋਂ ਬਿਨਾਂ ਧਾਮ ਨਹੀਂ ਮਿਲਦਾ। ਅਸੀਂ 12ਵਾਂ ਪੜ੍ਹਨੇ ਹਾਂ ਉਹ ਪਾਵਨ ਪਵਿੱਤਰ ਅੰਮ੍ਰਿਤ ਬਚਨ, ਧੰਨ ਗੁਰੂ ਅਰਜੁਨ ਸਾਹਿਬ ਦੀ ਰਚਨਾ ਦੇ। ਕਹਿਣ ਲੱਗੇ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਕਿਰਪਾ ਕਰਕੇ ਆਪਣਾ ਨਾਮ ਦੇ ਦਿਓ, ਸ਼ਿਵ ਦੇ ਦਿਓ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ, ਉਸ ਨਾਲ ਮੇਲ ਦਿਓ ਜਿਹਦਾ ਟਿਕਾਣਾ ਸਦੀਵ ਕਾ ਰਹਿਣ ਵਾਲਾ। ਨਾਮ ਖੋਵੇਗਾ ਤੇ ਧਾਮ ਮਿਲੇਗਾ, ਜੇ ਨਾਮ ਨਹੀਂ ਤੇ ਧਾਮ ਕਿੱਥੋਂ। ਸਿਰਫ ਮੈਂ ਬੇਨਤੀ ਕਰ ਰਿਹਾ ਕਿ ਗੁਰੂ ਜੀ ਨੇ ਕਿਰਪਾ ਕੀਤੀ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਿਸ ਦੇ ਲੜ ਧੰਨ ਗੁਰੂ ਗੋਬਿੰਦ ਸਿੰਘ ਜੀ ਲਾ ਕੇ ਗਏ, ਹਰ ਇਕ ਸ਼ਬਦ ਵਿਚ ਹਰ ਇਕ ਅੰਗ ਤੇ ਖਜੂਰ ਨੇ ਪਰਿਪੂਰਨ ਪਰਮਾਤਮਾ ਦਾ ਨਾਮ ਜਪਣ ਲਈ, ਸਿਫਤ ਸਲਾਹ ਕਰਨ ਲਈ, ਉਸਤਤ ਕਰਨ ਵਾਸਤੇ ਸਾਨੂੰ ਪ੍ਰੇਰਿਆ ਤੇ ਪਰਮਾਤਮਾ ਦੀ ਸਿਫਤ ਸਲਾਹ ਜਿਸ ਨੇ ਵੀ ਕੀਤੀ, ਇਹ ਨਾਮ ਕਿਤਨੀ ਕੁ ਕਿਰਪਾ ਕਰਦਾ ਹੈ। ਵੇਖੋ, ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ, ਉਹ ਸਾਨੂੰ ਗੁਰਮੰਤਰ ਦ੍ਰਿੜ ਕਰਾਉਂਦੇ ਨੇ, ਉਹ ਸਾਨੂੰ ਮੂਲ ਮੰਤਰ ਦੀ ਦਾਤ ਹਜ਼ੂਰ ਦੇ ਸ਼ਬਦ ਦੀ ਰੋਸ਼ਨੀ ਵਿਚ ਦਿੰਦੇ ਨੇ। ਪਰ ਜਦੋਂ ਅਸੀਂ ਗੁਰਦੇਵ ਜੀ ਦੇ ਨਾਮ ਨੂੰ ਆਪਣੀ ਰਸਨਾ ਤੋਂ ਜਪਾਂਗੇ, ਹੁਣ ਇਹ ਕੇਵਲ ਅੱਖਰ ਕਹਿਣ ਮਾਤਰ ਨਹੀਂ ਕਿ ਆਪਾਂ ਸ਼ਬਦ ਕਹਿ ਦਿੱਤਾ ਵਾਹਿਗੁਰੂ, ਹੁਣ ਵਾਹਿਗੁਰੂ ਸ਼ਬਦ ਭਾਵੇਂ ਇਹਦੇ ਅਰਥ ਅਨੇਕਾਂ ਸੱਜਣਾ ਨੇ ਆਪਣੇ ਆਪਣੇ ਢੰਗ ਨਾਲ ਕੀਤੇ। ਵਾਹ ਦਾ ਅਰਥ ਹੈ ਅਸਚਰਜ, ਤੇ ਗੁਰੂ ਜਿਹੜਾ ਸ਼ਬਦ ਹੈ ਇਹ ਦੋ ਅੱਖਰਾਂ ਨਾਲ ਬਣਿਆ, ਗੋ ਅਤੇ ਰੂਹ। ਗੋ ਦਾ ਅਰਥ ਹੈ ਹਨੇਰਾ ਤੇ ਰੂਹ ਦਾ ਅਰਥ ਹੈ ਚਾਨਣ। ਵਾਹਿਗੁਰੂ ਦਾ ਅਰਥ ਹੈ ਕਿ ਤੂੰ ਅਸਚਰਜ ਹੈ, ਤੂੰ ਅਲੌਕਿਕ ਹੈ। ਕੌਣ? ਗੁਰੂ, ਜਿਹੜਾ ਸਾਡੇ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਸਾਡੇ ਅੰਤਰ ਆਤਮੇ ਗਿਆਨ ਦਾ ਪ੍ਰਕਾਸ਼ ਕਰਦੇ ਹੋ। ਵਾਹਿਗੁਰੂ ਕਿ ਅਸਚਰਜ, ਵਿਸਮਾਤ ਵਿਚ ਲਿਜਾਣ ਵਾਲਾ, ਜੋ ਅੰਦਰ ਦੇ ਅੰਧਕਾਰ ਨੂੰ ਮਿਟਾ ਕੇ ਸਾਡੇ ਅੰਦਰ ਗਿਆਨ ਦੀ ਰੋਸ਼ਨੀ ਬਖਸ਼ਦੇ ਨੇ। ਹੁਣ ਜਦੋਂ ਇਹ ਸ਼ਬਦ ਨੂੰ ਕੋਈ ਜਪੇਗਾ, ਜੋ ਸ਼ਬਦ ਗੁਰੂ ਜੀ ਨੇ ਬਖਸ਼ਿਆ, ਤੇ ਭਾਈ ਸਾਹਿਬ ਨੇ ਤਾਂ ਇਹ ਸ਼ਬਦ ਵੀ ਕਹੇ ਕਿ ਕਹਿਣ ਲੱਗੇ, ਵਾਹਿਗੁਰੂ ਗੁਰਮੰਤਰ ਹੈ ਜਪ ਖੌਮੈ ਖੋਈ। ਜੇ ਕਰਤਾਰਪੁਰ ਦੀ ਗੱਲ ਕੀਤੀ, ਕਹਿਣ ਲੱਗੇ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ, ਤੇ ਭਾਈ ਸਾਹਿਬ ਕਹਿੰਦੇ ਨੇ ਵਾਹਿਗੁਰੂ ਗੁਰ ਸ਼ਬਦ ਸੁਣਾ ਹੈ। ਸਤਿਗੁਰੂ ਨੇ ਵਾਹਿਗੁਰੂ ਗੁਰ ਸ਼ਬਦ ਦੀ ਦਾਤ ਦਿੱਤੀ, ਤੇ ਗੱਲ ਉਹ ਕਰਤਾਰਪੁਰ ਦੀ ਕਰ ਰਹੇ ਨੇ। ਜਦੋਂ ਅਸੀਂ ਇਸ ਅੱਖਰੀ ਨਾਮ ਨੂੰ ਜਪਾਂਗੇ, ਇਹ ਠੀਕ ਏ ਕਿ ਅੱਖਰ ਚਾਰ ਨੇ, ਪਰ ਯਾਦ ਰੱਖੋ ਅੱਖਰੀ ਨਾਮ ਨੂੰ ਜਪਦਿਆਂ ਜਪਦਿਆਂ ਸਾਨੂੰ ਉਸ ਤੱਕ ਲੈ ਜਾਏਗਾ ਜਿਹਨੂੰ ਅੱਖਰਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਬਾਬਾ ਜੀ ਦੇ ਬਚਨ ਅਸੀਂ ਪੜ੍ਹਨੇ ਆ ਕਿ ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ, ਪਰ ਗੁਰਮੁਖੋ ਜਿਨ ਇਹ ਲਿਖੇ ਤਿਸ ਸਿਰ ਨਾਖ। ਅੱਖਰਾਂ ਨਾਲ ਜਪ ਕੇ ਆਪਾਂ ਉਹਦੇ ਤੱਕ ਪਹੁੰਚਾਂਗੇ, ਪਰ ਜੇ ਕਹੀਏ ਅੱਖਰਾਂ ਵਿਚ ਉਹਨੂੰ ਮੁਕੰਮਲ ਬਿਆਨ ਕਰ ਸਕੀਏ, ਅੱਖਰਾਂ ਦੇ ਰਾਹੀਂ ਉਸ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਫਿਰ ਬੇਨਤੀ ਮੇਰੀ ਸਮਝਿਓ ਕਿ ਨਾਮ ਜਿਹੜਾ ਜਪੇਗਾ, ਸਿਫਤ ਕਰੇਗਾ, ਤੇ ਜਿਤਨੀ ਕੋਈ ਵਡਿਆਈ ਕਰੇਗਾ, ਵਡਿਆਈ ਕਰਕੇ ਹੀ ਵੱਡੇ ਤੱਕ ਪਹੁੰਚੇਗਾ, ਸਿਫਤ ਕਰੇਗਾ ਤੇ ਸਿਫਤ ਦੇ ਦਾਦੇ ਤੱਕ ਪਹੁੰਚੇਗਾ, ਨਾਮ ਜਪੇਗਾ ਤੇ ਨਾਮੀ ਵਿਚ ਅਭੇਦ ਹੋਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦੇ ਘਰੋਂ ਸਾਨੂੰ ਲਿਆ ਕੇ ਕੀ ਦਿੱਤਾ? ਦੇਖੋ, ਜਿਸ ਬਾਣੀ ਨੂੰ ਆਪਾਂ ਮੰਨਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਨਾ ਮਾਂਝ ਕੀ ਵਾਰ ਦੀ ਅਖੀਰਲੀ ਪੌੜੀ ਪੜੋ ਕਿ ਉਸਤਤ ਕਰ ਜੀਵਾਂ ਦੇ ਸਬੰਧ ਵਿਚ ਹਜ਼ੂਰ ਨੇ ਬਾਣੀ ਚ ਫੁਰਮਾਇਆ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਖਰੀ ਪੌੜੀ ਹੈ ਮਾਂਝ ਕੀ ਵਾਰ ਦੀ, ਹਜ਼ੂਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਮੈਨੂੰ ਢਾਡੀ ਨੂੰ, ਸ਼ਿਫਤ ਕਰਨ ਵਾਲੇ ਨੂੰ ਪਰਮਾਤਮਾ ਨੇ ਆਪਣੇ ਦਰਬਾਰ ਵਿਚ ਸੱਦਿਆ। ਆ ਸ਼ਬਦ ਲਿਖੇ ਨੇ ਬਾਣੀ ਵਿਚ, ਤੇ ਢਾਡੀ ਦਾ ਅਰਥ ਵੀ ਇਹ ਵੇ ਕਿ ਜਿਹੜਾ ਉਸਤਤ ਕਰਦਾ, ਸਿਫਤ ਕਰਦਾ, ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ। ਭਾਵੇਂ ਅਸੀਂ ਢਾਡੀ ਦਾ ਸਬੰਧ ਢੱਡ ਨਾਲ ਜ਼ਰੂਰ ਬਣਾਇਆ ਕਿ ਢੱਡ ਵਜਾ ਕੇ ਗਾਉਣ ਵਾਲਾ ਢਾਡੀ, ਪਰ ਜੇ ਕੋਸ਼ ਅਨੁਸਾਰ ਦੇਖੀਏ ਤੇ ਢਾਡੀ ਦੇ ਅਰਥ ਨੇ ਸਿਫਤ ਸਲਾਹ ਕਰਨ ਵਾਲਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਮੈਨੂੰ ਢਾਡੀ ਨੂੰ ਪਰਮਾਤਮਾ ਨੇ ਆਪਣੀ ਦਰਗਾਹ ਵਿਚ ਆਪਣੇ ਦਰਬਾਰ ਦੇ ਵਿਚ ਬੁਲਾਇਆ ਤੇ ਨਾਲ ਸ਼ਬਦ ਕਹੇ ਕਿ ਢਾਡੀ ਨੂੰ ਪਰਮਾਤਮਾ ਨੇ ਬਸਤਰ ਦਿੱਤੇ, ਕਿਉਂਕਿ ਪੁਰਾਤਨ ਸਮੇਂ ਜਦੋਂ ਕੋਈ ਆਪਣੇ ਜਜਮਾਨ ਦੀ ਉਸਤਤ ਕਰਦਾ ਸੀ ਤੇ ਤਕਰੀਬਨ ਜਜਮਾਨ ਉਹਨੂੰ ਦੋ ਵਸਤੂਆਂ ਦਿੰਦਾ ਸੀ, ਜਾਂ ਉਹਨੂੰ ਤਨ ਢੱਕਣ ਵਾਸਤੇ ਬਸਤਰ ਦੇਣੇ ਤੇ ਜਾਂ ਫਿਰ ਜਜਮਾਨ ਨੇ ਆਪਣੇ ਢਾਡੀ ਨੂੰ ਸਿਫਤ ਕਰਨ ਵਾਲੇ ਨੂੰ ਛਕਣ ਵਾਸਤੇ ਭੋਜਨ ਦੇਣਾ। ਕਹਿੰਦੇ ਨੇ ਮੇਰੇ ਪਰਮਾਤਮਾ ਜਜਮਾਨ ਨੇ, ਮੇਰੇ ਕਰਤੇ ਜਜਮਾਨ ਨੇ ਆਪਣੇ ਘਰ ਦੇ ਵਿਚ ਮੈਨੂੰ ਢਾਡੀ ਨੂੰ ਬੁਲਾਇਆ ਤੇ ਕਹਿਣ ਲੱਗੇ, ਇਕ ਤਾਂ ਉਨ੍ਹਾਂ ਬਸਤਰ ਦਿੱਤਾ ਤੇ ਦੂਸਰਾ ਮੈਨੂੰ ਢਾਡੀ ਨੂੰ ਮੇਰੇ ਜਜਮਾਨ ਕਰਤੇ ਨੇ ਪਰਮਾਤਮਾ ਨੇ ਭੋਜਨ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਬਸਤਰ ਕਿਹੜੇ ਤੇ ਭੋਜਨ ਕਿਹੜਾ? ਦੇਖੋ ਉਥੇ ਦੋ ਸ਼ਬਦ ਕਹਿ, ਕਹਿਣ ਲੱਗੇ ਪਰਮਾਤਮਾ ਨੇ ਮੈਨੂੰ ਬਸਤਰ ਦਿੱਤਾ, ਆਪਣੀ ਸਿਫਤ ਸਲਾਹ ਦਾ ਕੱਪੜਾ, ਜਿਹਦੇ ਕੋਲ ਸਿਫਤ ਸਲਾਹ ਦਾ ਕੱਪੜਾ ਉਹਦੀ ਪੱਤ ਪਰਮਾਤਮਾ ਨੇ ਢੱਕ ਦਿੱਤੀ ਤੇ ਭੋਜਨ ਦਿੱਤਾ ਮੈਨੂੰ ਨਾਮ ਦਾ। ਕਹਿਣ ਲੱਗੇ ਆਪ ਭੋਜਨ ਛਕੋ, ਦੁਨੀਆਂ ਤਾਈ ਛਕਾਓ ਤੇ ਨਾਮ ਦਾ ਸ਼ਬਦ ਦੇ ਕੇ ਕਿਹਾ। ਕਹਿਣ ਲੱਗੇ ਲਓ ਇਸ ਨਾਮ ਦੇ ਡੰਕੇ ਦੀ ਚੋਟ ਤੇ ਜਾ ਕੇ ਇਸ ਨਾਮ ਦਾ ਥਾਂ ਥਾਂ ਤੇ ਪ੍ਰਚਾਰ ਕਰੋ। ਉਹ ਪਵਿੱਤਰ ਪੌੜੀ ਜੋ ਹਜ਼ੂਰ ਨੇ ਉਚਾਰਨ ਕੀਤੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਹਿ, ਖੌ ਢਾਡੀ ਵੇਕਾਰ ਕਾਰੈ ਲਾਇਆ। ਹੁਣ ਢਾਡੀ ਸਿਫਤ ਕਰਨ ਵਾਲਾ, ਇੱਥੇ ਮੈਂ ਇਕ ਖਿੰਡ ਥੋੜਾ ਜਿਹਾ ਵਿਚੋਂ ਨਿਕਲ ਕੇ ਇਕ ਬੇਨਤੀ ਕਰਨੀ। ਗੁਰਮੁਖੋ, ਜਿਹੜਾ ਪਰਮਾਤਮਾ ਦੀ ਸਿਫਤ ਕਰੇ, ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰੇ, ਸੱਚ ਜਾਣੋ ਉਹ ਸਹੀ ਅਰਥਾਂ ਵਿਚ ਢਾਡੀ ਹੈ। ਤੇ ਹਜ਼ੂਰ ਨੇ ਤਾਂ ਇਥੋਂ ਤੱਕ ਕਿਹਾ, ਕਹਿਣ ਲੱਗੇ ਮੈਂ ਕੇਵਲ ਢਾਡੀ ਨਹੀਂ, ਪਰਮਾਤਮਾ ਜਿਹੜੇ ਤੇਰੇ ਢਾਡੀ ਬਣ ਕੇ ਤੇਰੀਆਂ ਸਿਫਤਾਂ ਕਰਦੇ ਨੇ, ਕਿਰਪਾ ਕਰ ਮੈਨੂੰ ਆਪਣੇ ਢਾਡੀਆਂ ਦੇ ਚਰਨਾਂ ਦੀ ਖਾਕ ਬਖਸ਼ ਦੇ। ਹਉ ਢਾਡੀ ਕਾ ਨੀਚ ਜਾਤ, ਅਸੀਂ ਪੜ੍ਹਨੇ ਆ, ਹਉ ਢਾਡੀ ਕਾ ਨੀਚ ਜਾਰ ਜਾਤ ਹੋਰ ਉੱਤਮ ਜਾਤ ਸਦਾਏ ਦੇ। ਤੇ ਕੀ ਮੰਗਿਆ? ਤਿੰਨ ਮੰਗਾਂ ਜੇ ਤੁਝੇ ਧਿਆਨ ਦੇ, ਜਿਹੜੇ ਤੁਹਾਨੂੰ ਧਿਆਂਦੇ ਨੇ। ਇੱਥੇ ਮੈਂ ਇਕ ਛੋਟੀ ਜੀ ਉਦਾਹਰਨ ਦੇਣੀ ਹੈ ਸਿੱਖ ਇਤਿਹਾਸ ਵਿਚੋਂ। ਹਜ਼ੂਰ ਨੇ ਆਪਣੇ ਆਪ ਨੂੰ ਢਾਡੀ ਕਿਹਾ ਤੇ ਢਾਡੀ ਉਸਤਤ ਕਰਦਾ ਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਮੁਖੋਸ ਪਰਿਪੂਰਨ ਪਰਮਾਤਮਾ ਦੀ ਉਸਤਤ ਕਹਿ ਤੇ ਮੇਰੇ ਹਜ਼ੂਰ ਨੇ ਢਾਡੀ ਬਣ ਕੇ, ਕੀਰਤਨੀਆਂ ਬਣ ਕੇ, ਤਬਲਬਾਜ ਆਪਣੇ ਆਪ ਨੂੰ ਕਿਹਾ, ਮੈਂ ਤੇਰੇ ਘਰ ਦਾ ਢਾਡੀ, ਤੇਰੇ ਘਰ ਦਾ ਰਬਾਬੀ, ਤੇਰੇ ਘਰ ਦਾ ਤਬਲਬਾਜ, ਸੱਚ ਜਾਣੀ ਮੈਂ ਤੇਰੇ ਦਰ ਦਾ, ਤੇਰੀਆਂ ਸਿਫਤਾਂ ਕਰਨ ਵਾਲਾ, ਤੇਰੇ ਦਰ ਦਾ ਭਿਖਾਰੀ ਹਾਂ। ਹਜ਼ੂਰ ਨੇ ਆਪਣੇ ਆਪ ਨੂੰ ਢਾਡੀ ਸ਼ਬਦ ਕਹਿ, ਕਿੰਨੀ ਕੁ ਉੱਚੀ ਥਾਂ ਦਿੱਤੀ ਗਈ ਢਾਡੀ ਨੂੰ। ਹਜ਼ੂਰ ਦੇ ਨਾਲ ਸਿਫਤ ਕਰਨ ਵਾਲਾ ਇਕ ਹੋਰ ਸੱਜਣ ਹੈ ਜਿਹਨੂੰ ਅਸੀਂ ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿੰਦੇ। ਹਜ਼ੂਰ ਨੇ ਕਿਰਪਾ ਕੀਤੀ, ਭਾਈ ਮਰਦਾਨਾ ਸਾਹਿਬ ਜੀ ਨੇ ਮੇਰੇ ਸਤਿਗੁਰੂ ਦੇ ਦਰ ਦਾ ਢਾਡੀ ਬਣ ਕੇ ਹਜ਼ੂਰ ਦੇ ਸਾਥ ਤਕਰੀਬਨ 50 ਸਾਲ ਉਨ੍ਹਾਂ ਨੇ ਕੀਰਤਨ ਵਿਚ ਸਾਥ ਦਿੱਤਾ। ਇਕ ਦਿਨ ਨਹੀਂ, ਕੋਈ ਦੋ ਦਿਨ ਨਹੀਂ, 50 ਸਾਲ ਮੇਰੇ ਬਾਬਾ ਜੀ ਦੇ ਨਾਲ ਭਾਈ ਮਰਦਾਨਾ ਸਾਹਿਬ ਨੇ ਢਾਡੀ ਬਣ ਕੇ, ਕੀਰਤਨੀਆਂ ਕਹਿ ਲੋ, ਸਿਫਤ ਸਲਾਹ ਕਹਿਣ ਵਾਲਾ ਕਹਿ ਦਿਓ, ਬਸ ਹਨੇਰਾ ਹੋਵੇ, ਸਵੇਰਾ ਹੋਵੇ, ਦਿਨ ਹੋਵੇ, ਰਾਤ ਹੋਵੇ, ਇਕੋ ਆਵਾਜ਼ ਦੇਣੀ, ਮਰਦਾਨਿਆਂ ਤਾਰ ਛੇੜ, ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ। ਆਮ ਤੌਰ ਤੇ ਅਸੀਂ ਸ਼ਬਦ ਕਹਿੰਦੇ ਹਾਂ ਕਿ ਮਰਦਾਨਿਆਂ ਰਬਾਬ ਵਜਾ, ਬਾਣੀ ਆਈ ਹੈ। ਸਹੀ ਅਰਥਾਂ ਵਿਚ ਦੋਨੋਂ ਸ਼ਬਦ ਢੁਕਦੇ ਨੇ। ਤਾਰ ਨਾਲ ਮੇਰੇ ਬਾਬੇ ਨੇ, ਰਬਾਬ ਦੀ ਤਾਰ ਨਾਲ ਪਰਮਾਤਮਾ ਦੀ ਉਸਤਤ ਕੀਤੀ ਤੇ ਕਮਾਲ ਦੀ ਉਸਤਤ, ਜਿਨ੍ਹਾਂ ਜਿਨ੍ਹਾਂ ਨੇ ਉਹ ਉਸਤਤ ਦੇ ਸ਼ਬਦ ਸੁਣੇ, ਸੱਚ ਜਾਣੋ ਉਹ ਸੁਣਨ ਵਾਲਿਆਂ ਦਾ ਵੀ ਗੁਰੂ ਨੇ ਪਾਰ ਉਤਾਰਾ ਕਰ ਦਿੱਤਾ। ਇਕ ਸਿੱਖ ਵਿਦਵਾਨ ਨੇ ਉਸ ਕੀਰਤਨ ਦੀ ਸਿਫਤ ਕਰਦਿਆਂ, ਉਸ ਰਬਾਬ ਦੀ ਸਿਫਤ ਕਰਦਿਆਂ ਅਚਾਰਕ 17 ਕਵਿਤਾ ਦੀਆਂ ਲਿਖੀਆਂ ਨੇ। ਉਹ ਲਿਖਦਾ ਕਿ ਘੱਲ ਕੇ ਫਿਰੰਦੇ ਢਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਮੈਂ ਆਉਣਾ ਫਿਰ ਉਸ ਸ਼ਬਦ ਦੀ ਉਸਤਤ ਕਰ ਜੀਵਾਂ। ਭਾਈ ਫਿਰੰਦੇ ਕੋਲੋਂ ਰਬਾਬ ਮੰਗਾਈ ਗਈ ਤੇ ਭਾਈ ਮਰਦਾਨਾ ਜੀ ਲੈਣ ਗਏ। ਘੱਲ ਕੇ ਫਿਰੰਦੇ ਢਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ। ਹਜ਼ੂਰ ਨੇ ਉਹਨੂੰ ਕੀਰਤਨ ਦੀ ਦਾਤ ਦਿੱਤੀ। ਦੇਖੋ ਰਾਗ ਗਾਉਣਾ ਕੁਝ ਹੋਰ ਚੀਜ਼ ਏ ਤੇ ਪਿਆਰੇ ਦੀ ਕੀਰਤੀ ਕਰਨੀ ਕੁਝ ਹੋਰ ਚੀਜ਼ ਹੈ। ਸੁਰਾਂ ਲਾ ਕੇ ਰਾਗਾਂ ਨੂੰ ਗਾਉਣ ਵਾਲੇ ਤਾਂ ਹਜ਼ਾਰਾਂ ਮਿਲ ਜਾਣਗੇ, ਪਰ ਸੁਰਾਂ ਵਿਚ ਰਾਗ ਵਿਚ ਸ਼ਬਦ ਮਿਲਾ ਕੇ ਗਾਉਣ ਵਾਲਾ ਕੋਈ ਰੱਬ ਦੀ ਕਿਰਪਾ ਦਾ ਨਿਵਾਜਿਆ ਹੋਇਆ ਹੀ ਮਿਲੇਗਾ। ਹਜ਼ੂਰ ਨੇ ਉਹਨੂੰ ਕੀਰਤਨ ਦੀ ਦਾਤ ਦਿੱਤੀ, ਕਹਿਣ ਲੱਗੇ ਕੱਲ ਕੇ ਫਿਰੰਦੇ ਟਿਕ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਈ ਅਪਾਰ ਰਿਹਾ ਆਵਨ ਨਾ ਜਾਣਾ ਸੀ, ਸੱਜਣ ਜੈ ਠੱਗ ਜਗ ਲੋਧੀ ਜੈ ਕਾਬਰਾ ਨੇ, ਬਾਬਰ ਜਾਏ ਜਾਬਰਾ ਨੇ ਸੁਣਿਆ ਤਰਾਨਾ ਸੀ, ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਜਿਹਦੀ ਤਾਰ ਵਿਚੋਂ ਨਾ ਪਰਮਾਤਮਾ ਦੀ ਸਿਫਤ ਸਲਾਹ ਦੇ ਬੋਲ, ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ, ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਰੱਬ ਦੇ ਪ੍ਰੇਮ ਵਿਚ ਭਿੱਜੇ ਹੋਏ ਨਿਕਲੇ। ਦੇਖੋ ਮੈਂ ਜਿਹੜੀ ਅਰਜ਼ ਕਰਨੀ ਉਹ ਢਾਡੀ, ਉਹਨੇ ਬੜੀ ਸਿਫਤ ਕੀਤੀ, ਸ਼ਬਦ ਬਹੁਤ ਗਾਇਨ ਕੀਤੇ। ਭਾਈ ਸਾਹਿਬ ਭਾਈ ਗੁਰਦਾਸ ਜੀ ਬਨਾਰਸ ਦੀ ਧਰਤੀ ਤੇ ਆਏ, ਉਥੇ ਅਨੇਕਾਂ ਸਵਾਲ ਵਿਦਵਾਨ ਪੰਡਿਤਾਂ ਨੇ ਕੀਤੇ, ਭਾਈ ਸਾਹਿਬ ਇਕ ਇਕ ਗੱਲ ਦਾ ਉੱਤਰ ਦੇਈ ਗਏ, ਜੋ ਉਹਨਾਂ ਕਿਹਾ ਉਹਦਾ ਉੱਤਰ ਦਿੱਤਾ। ਉਹਨਾਂ ਇਕ ਸਵਾਲ ਕਰ ਦਿੱਤਾ ਤੇ ਭਾਈ ਸਾਹਿਬ ਦੀ ਰਚਨਾ ਵਿਚੋਂ ਹੈ, ਭਾਈ ਗੁਰਦਾਸ ਜੀ ਦੀ ਵਿਚੋਂ ਉਹਨਾਂ ਇਕ ਪ੍ਰਸ਼ਨ ਕਰ ਦਿੱਤਾ। ਕਹਿਣ ਲੱਗੇ ਬਾਕੀ ਸਭ ਦਰੁਸਤ, ਤੁਸੀਂ ਸਾਡੇ ਹਰ ਪ੍ਰਸ਼ਨ ਦਾ ਉੱਤਰ ਬਹੁਤ ਖੁੱਲ੍ਹ ਦਿਲੇ ਤੇ ਬਹੁਤ ਟਿਕ ਕੇ ਥਰਮੇ ਨਾਲ ਦਿੱਤਾ, ਪਰ ਤੁਹਾਡੇ ਤੇ ਅਸੀਂ ਇਕ ਪ੍ਰਸ਼ਨ ਕਰਨੇ ਆ ਕਿ ਭਾਈ ਮਰਦਾਨਾ ਹੈ ਮਿਰਾਸੀ। ਦੇਖੋ ਇਸ ਵਿਆਖਿਆ ਨੂੰ ਸਮਝਿਓ, ਨਾ ਕਿ ਇਸ ਸ਼ਬਦ ਦੇ ਮੈਂ ਕੋਈ ਤੁਕੀਨ ਵਾਲੇ ਅਰਥ ਕਰ ਲੱਗਾ। ਕਹਿਣ ਲੱਗੇ ਤੁਸੀਂ ਵੱਡੇ ਵੱਡੇ ਸਿੱਖ, ਕਹਿਣ ਤੋਂ ਮੁਰਾਦ ਜਿਨ੍ਹਾਂ ਦੇ ਘਰ ਵਿਚ ਧਨ ਬਹੁਤ, ਜਿਹੜੇ ਉੱਚੀਆਂ ਕੁੱਲਾਂ ਵਿਚੋਂ, ਤੁਸੀਂ ਥੱਲੇ ਬੈਠਦੇ ਹੋ ਤੇ ਮਿਰਾਸੀ ਉੱਚੇ ਬੈਠ ਕੇ ਤੁਹਾਨੂੰ ਰਾਗ ਸੁਣਾਉਂਦੇ ਨੇ। ਸਾਨੂੰ ਇਹ ਗੱਲ ਨਹੀਂ ਸਮਝ ਪਈ ਕਿ ਤੁਸੀਂ ਉਹਨਾਂ ਕੋਲੋਂ ਥੱਲੇ ਬੈਠ ਕੇ ਕਿਉਂ ਸੁਣਦੇ ਹੋ, ਇਕ ਮਿਰਾਸੀ ਕੋਲੋਂ। ਉਨ੍ਹਾਂ ਨੇ ਇਸ਼ਾਰਾ ਭਾਈ ਮਰਦਾਨਾ ਸਾਹਿਬ ਵੱਲ ਕੀਤਾ। ਦੇਖੋ ਉਸਤਤ ਕਰਨ ਵਾਲੇ ਦੀ ਕਿੰਨੀ ਕੁ ਉੱਚੀ ਥਾਂ। ਭਾਈ ਗੁਰਦਾਸ ਨੇ ਉਹਦਾ ਉੱਤਰ ਬੜੇ ਕਮਾਲ ਦਾ ਦਿੱਤਾ। ਕਹਿਣ ਲੱਗੇ ਤੁਸੀਂ ਇਹ ਕਹਿ ਰਹੇ ਹੋ ਕਿ ਭਾਈ ਮਰਦਾਨੇ ਦੀ ਸਿਫਤ ਜਾਂ ਉਹ ਸਿਫਤ ਦੇ ਜੋ ਗੀਤ ਗਾਉਂਦਾ ਉੱਚੀ ਜਗ੍ਹਾ ਤੇ ਬੈਠ ਕੇ, ਕਿ ਤੁਸੀਂ ਇਹ ਕਿਉਂ ਉਹਦੇ ਤੋਂ ਸੁਣਦੇ ਹੋ। ਭਾਈ ਸਾਹਿਬ ਨੇ ਐਗਜ਼ਾਮਪਲ ਜਿਹੜੀ ਦਿੱਤੀ, ਕਹਿਣ ਲੱਗੇ ਕਿ ਇਕ ਹੈ ਇਸ਼ਕ ਹਕੀਕੀ ਤੇ ਦੂਸਰਾ ਹੈ ਇਸ਼ਕ ਮਿਜਾਜੀ। ਇਸ਼ਕ ਹਕੀਕੀ ਦਾ ਅਰਥ ਹੈ ਪਰਮਾਤਮਾ ਨੂੰ ਇਸ਼ਕ ਕਰਨ ਵਾਲੇ, ਪਰਮਾਤਮਾ ਨੂੰ ਪ੍ਰੇਮ ਕਰਨ ਵਾਲੇ, ਤੇ ਇਸ਼ਕ ਮਿਜਾਜੀ ਦੇ ਅਰਥ ਆਮ ਤੌਰ ਤੇ ਕੀਤੇ ਜਾਂਦੇ ਨੇ ਕਿ ਸਰੀਰਕ ਤਲ ਤੱਕ ਇਕ ਦੂਸਰੇ ਦੇ ਪ੍ਰਤੀ ਖਿੱਚ ਬਣਾਉਣ ਵਾਲੇ, ਪ੍ਰੇਮ ਬਣਾਉਣ ਵਾਲੇ। ਉਨ੍ਹਾਂ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਲੈਲਾ ਦੇ ਘਰ ਵਿਚੋਂ ਕੁੱਤਾ ਨਿਕਲਿਆ ਹੈ, ਤੇ ਜਦੋਂ ਉਹ ਕੁੱਤਾ ਬਾਹਰ ਨਿਕਲਿਆ ਤੇ ਮਜਨੂ ਦੇ ਬਸਤਰ ਫਟੇ ਨੇ, ਉਹਦੇ ਕੱਪੜੇ ਪੁਰਾਣੇ, ਉਹਦਾ ਖੁਲੀਆ ਬੇਖਾਲ ਹੋਇਆ, ਤੇ ਉਸ ਕੂਕਰ ਨੂੰ, ਉਸ ਕੁੱਤੇ ਨੂੰ ਦੇਖ ਕੇ ਮਜਨੂ ਉਹਦੇ ਪਿੱਛੇ ਦੌੜਿਆ ਤੇ ਲੋਕ ਹੱਸਣ ਲੱਗ ਪਏ। ਉਹਦੇ ਪਿੱਛੇ ਦੌੜਦਾ, ਲੋਕ ਉਸ ਮਜਨੂ ਨੂੰ ਦੇਖ ਕੇ ਮਜ਼ਾਕ ਕਰਦੇ ਨੇ। ਕਹਿਣ ਲੱਗੇ ਬੰਦਾ ਹੋ ਕੇ, ਇਨਸਾਨ ਹੋ ਕੇ ਕੁੱਤੇ ਦੇ ਪਿੱਛੇ ਦੌੜਨਾ ਕਿਉਂ? ਕਹਿਣ ਲੱਗਾ ਮੈਂ ਇਸ ਕੂਕਰ ਦੇ ਪੈਰ ਪਕੜ ਕੇ ਆਪਣੇ ਮਸਤਕ ਤੇ ਲਾਣੇ ਚਾਹੁੰਦਾ ਵਾਂ। ਇਹ ਰਚਨਾ ਹੈ ਭਾਈ ਸਾਹਿਬ ਦੀ। ਉਨ੍ਹਾਂ ਕਿਹਾ ਜੀ ਕਿਉਂ, ਇਹਦਾ ਕਾਰਨ ਕੀ? ਕਹਿਣ ਲੱਗੇ ਜਿਸ ਨੂੰ ਮੈਂ ਪਿਆਰ ਕਰਨਾ, ਇਹ ਕੁੱਤਾ ਮੇਰੇ ਮਹਿਬੂਬ ਦੇ ਘਰ ਵਿਚ ਰਹਿੰਦਾ, ਇਹ ਮੇਰੇ ਪਿਆਰੇ ਨੂੰ ਦੇਖ ਕੇ ਆਇਆ, ਤੇ ਮੈਂ ਕਈ ਦਿਨ ਹੋ ਗਏ ਆਪਣੇ ਪਿਆਰੇ ਨੂੰ ਅੱਖਾਂ ਨਾਲ ਤੱਕਿਆ ਨਹੀਂ, ਤੇ ਜਿੰਨੇ ਅੱਖਾਂ ਨਾਲ ਦੇਖਿਆ ਮੈਂ ਇਸ ਕੂਕਰ ਦੇ ਮਸਤਕ ਚਰਨ ਪੈਰ ਆਪਣੇ ਮੱਥੇ ਤੇ ਲਾਣੇ ਚਾਹਨਾ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਜੇ ਇਕ ਤਨ ਤੱਕ ਸੀਮਤ ਰਹਿਣ ਵਾਲਾ, ਪਿਆਰ ਕਰਨ ਵਾਲਾ ਪ੍ਰੇਮੀ ਦੇ ਘਰੋਂ ਕੁੱਤਾ ਆਵੇ ਤੇ ਉਹਦੇ ਪੈਰਾਂ ਦੀ ਧੂੜ ਆਪਣੇ ਮੱਥੇ ਤੇ ਲਾਂਦਾ, ਤੇ ਗੁਰੂ ਦਾ ਸਿੱਖ ਤਾਂ ਸ਼ਬਦ ਦਾ ਆਸ਼ਕ ਹੈ, ਕੋਈ ਵੀ ਬਾਬੇ ਦਾ ਸ਼ਬਦ ਸੁਣਾਏ ਗੁਰੂ ਕਾ ਸਿੱਖ ਉਹਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਏਗਾ। ਕੇਵਲ ਉੱਚੀ ਥਾਂ ਤੇ ਨਹੀਂ, ਕੇਵਲ ਉੱਚੀ ਜਗ੍ਹਾ ਤੇ ਨਹੀਂ ਉਸਤਤ ਕਰਨ ਵਾਲੇ ਨੂੰ ਤਾਂ ਸਿੱਖ ਆਪਣੇ ਸੀਸ ਉੱਤੇ ਥਾਂ ਦਿੰਦਾ ਹੈ। ਕਦੀ ਪੜੋ ਬਾਣੀ ਵਿਚੋਂ ਬਚਨ, ਤੈ ਸਾਹਿਬ ਕੀ ਬਾਤ ਜੇ ਆਖੇ। ਮੇਰੇ ਪਿਆਰੇ ਦੀ ਕੋਈ ਉਸਤਤ ਕਰਕੇ ਸੁਣਾਏ ਤਾਂ ਸਹੀ, ਤੈ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ ਕੀ ਦੇਵਾਂ। ਕਹਿਣ ਲੱਗੇ ਘਰ ਵਿਚ ਮਹਿਮਾਨ ਆਵੇ, ਕੋਈ ਬਿਸਤਰ ਦਿੰਦਾ ਹੈ, ਕੋਈ ਮੰਜਾ ਦਿੰਦਾ ਹੈ, ਕੋਈ ਕੁਰਸੀ ਡਾਹ ਕੇ ਦਿੰਦਾ ਹੈ। ਕਹਿਣ ਲੱਗੇ ਮੇਰੇ ਸਾਹਿਬ ਦੀ ਗੱਲ ਕਰਨ ਵਾਲਿਆ, ਮੈਂ ਆਪਣਾ ਸਿਰ ਵੱਢ ਕੇ ਤੇਰੇ ਥੱਲੇ ਰੱਖ ਦਿਆਂ, ਤੂੰ ਮੇਰੇ ਸਿਰ ਦਾ ਮੂੜਾ ਬਣਾ ਕੇ ਇਹਦੇ ਉੱਤੇ ਆਸਣ ਆਪਣਾ ਲਾ ਲੈ, ਸੀਸ ਦਾ ਆਸਣ। ਤੈ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਭਾਈ ਸਾਹਿਬ ਨੇ ਜਿਹੜੀਆਂ ਉਹ ਤੁਕਾਂ ਕਹੀਆਂ, ਉਨ੍ਹਾਂ ਦੇ ਬਚਨ ਨੇ ਕਿ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਕੁੱਤੇ ਦੀ ਪੈਰੀ ਪਵੇ ਹਿੜ ਹੜਸੇ ਲੋਕ ਵਿਡਾਣਾ। ਲੋਕ ਹੱਸਦੇ ਨੇ, ਕੁੱਤੇ ਦੇ ਪੈਰਾਂ ਵਿਚ ਇਨਸਾਨ ਡਿੱਗ ਪਿਆ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਕੁੱਤੇ ਦੀ ਪੈਰੀ ਪਵੇ ਹਿੜ ਹੜਸੇ ਲੋਕ ਵਿਡਾਣਾ। ਮੇਰਾਸੀ ਮੇਰਾਸੀਆਂ ਨਾਮ ਤਰੀਕ ਮੁਰੀਦ ਬਬਾਣਾ, ਕੁੱਤਾ ਡੂਮ ਵਖਾਣੀਐ ਕੁੱਤਿਆਂ ਵਿਚ ਕੁੱਤਾ ਨਿਮਾਣਾ। ਪਰ ਭਾਈ ਸਾਹਿਬ ਕਹਿਣ ਲੱਗੇ ਕਿ ਗੁਰਸਿੱਖ ਆਸਕ ਸ਼ਬਦ ਦਾ ਕੁੱਤੇ ਦਾ ਪੜ ਕੁੱਤਾ ਭਾਣਾ, ਸਿੱਖ ਤਾਂ ਸ਼ਬਦ ਦਾ ਆਸ਼ਕ ਹੈ, ਜਿਹੜਾ ਸ਼ਬਦ ਸੁਣਾਏਗਾ ਉਸਤਤ ਕਰੇਗਾ, ਮੈਂ ਤਾਂ ਉਹਦੇ ਚਰਨਾਂ ਵਿਚ ਆਪਣਾ ਸੀਸ ਰੱਖ ਦੇਵਾਂਗਾ। ਧਿਆਨ ਦਿਓ ਜੀ, ਭਾਈ ਮਰਦਾਨਾ ਢਾਡੀ, ਹਜ਼ੂਰ ਨੇ ਆਪਣੇ ਆਪ ਨੂੰ ਸਿਫਤ ਕਰਨ ਵਾਲਾ ਢਾਡੀ ਕਿਹਾ, ਤੇ ਸ਼ਬਦ ਕੀ ਕਹਿ ਕਿ ਖਾਉ ਢਾਡੀ ਵੇਕਾਰ ਕਾਰੈ ਲਾਇਆ। ਮੈਨੂੰ ਢਾਡੀ ਨੂੰ ਪਰਮਾਤਮਾ ਨੇ ਕਾਰ ਵਿਚ ਲਾ ਦਿੱਤਾ। ਕਿਹੜੀ ਕਾਰ ਜੀ? ਅਗਲੀ ਤੁਕ, ਉਸਤਤ ਕਰ ਕਰ ਜੀਵਾ। ਹਉ ਟਾਡੀ ਵੇਕਾਰ ਕਾਰੈ ਲਾਇਆ, ਰਾਤ ਦੇਹੈ ਕੈ ਵਾਰ ਧੁਰੋ ਫੁਰਮਾਇਆ। ਤੁਰ ਦਰਗਾਹ ਵਿਚੋਂ ਇਹ ਬਚਨ ਕੀਤਾ, ਰਾਤ ਹੋਵੇ ਦਿਨ ਹੋਵੇ ਖਨੇਰ ਹੋਵੇ ਸਵੇਰ ਹੋਵੇ, ਤੁਸੀਂ ਸਿਫਤ ਕਰਨੀ ਹੈ। ਰਾਤ ਦੇਹੈ ਕੈ ਵਾਰ ਧੁਰੋ ਫੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਤੇ ਫਿਰ ਦਿੱਤਾ ਕੀ? ਕਹਿਣ ਲੱਗੇ ਆਮ ਤੌਰ ਤੇ ਲੋਕ ਮਿਰਾਸੀਆਂ ਨੂੰ ਕੱਪੜੇ ਤੇ ਭੋਜਨ ਦਿੰਦੇ ਨੇ, ਮੇਰੇ ਪਰਮਾਤਮਾ ਜਜਮਾਨ ਨੇ ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਸਿਫਤ ਸਲਾਹ ਦਾ ਕੱਪੜਾ ਦਿੱਤਾ ਤੇ ਨਾਮ ਦਾ ਭੋਜਨ ਮੈਨੂੰ ਢਾਡੀ ਨੂੰ ਬਖਸ਼ ਦਿੱਤਾ। ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨੀ ਸੁਖ ਪਾਇਆ। ਕਹਿਣ ਲੱਗੇ ਢਾਡੀ ਕਰੈ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹ ਪੂਰਾ ਪਾਇਆ। ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਉਸ ਸਲਾਉਂਦਿਆਂ ਸਲਾਉਂਦਿਆਂ ਪਿਆਰੇ ਨੂੰ ਪਾ ਲਿਆ। ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਵਾਂ ਕਿ ਨਾਮ ਗੁਰੂ ਪਰਮਾਤਮਾ ਦੀ ਸਿਫਤ, ਜਿਹਦੀ ਸਿਫਤ ਕਰਾਂਗੇ ਇੱਕ ਦਿਨ ਪਿਆਰਿਓ ਉਸ ਵਿਚ ਅਭੇਦ ਹੋ ਜਾਵਾਂਗੇ। ਬਾਬਾ ਜੀ ਨੇ ਤਾਂ ਹੀ ਬਾਣੀ ਚ ਕਿਹਾ, ਕਹਿਣ ਲੱਗੇ ਜਿਸ ਨੂੰ ਤੂੰ ਸਿਫਤ ਦੀ ਦਾਤ ਦੇ ਦਿੱਤੀ ਉਹ ਆਮ ਬੰਦਾ ਨਹੀਂ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਤੂੰ ਸਿਫਤ ਦੀ ਦਾਤ ਦੇ ਦੇਵੇਂ ਪਰਮਾਤਮਾ, ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਜੇ ਆਪਾਂ ਨਾਮ ਰਾਹੀਂ ਉਹਦੀ ਉਸਤਤ ਕਰਾਂਗੇ। ਵੈਸੇ ਤਾਂ ਅਨੇਕਾਂ ਬਚਨ ਬਾਬਾ ਜੀ ਨੇ ਬਾਣੀ ਚ ਕਹਿ, ਕਿਤੇ ਇੱਕ ਨੌਕਰ ਬਣ ਕੇ ਉਸਤਤ ਕਰਦੇ ਰਹੇ ਕਿ ਖੰਮ ਚਾਕਰ ਗੋਬਿੰਦ ਕੇ, ਕਿਤੇ ਗੁਲਾਮ ਬਣ ਕੇ ਉਸਤਤ ਕਰਦੇ ਰਹੇ, ਕਿਤੇ ਆਪਣੇ ਆਪ ਨੂੰ ਇੱਕ ਅਨਾਥ ਸਮਝ ਕੇ ਉਸਤਤ ਕਰਦੇ ਰਹੇ, ਕਿਤੇ ਆਪਣੇ ਆਪ ਨੂੰ ਦਾਸ ਸਮਝ ਕੇ ਉਸਤਤ ਕਰਦੇ ਰਹੇ। ਪਰਮਾਤਮਾ ਦੀ ਸਿਫਤ, ਪਰਮਾਤਮਾ ਦੀ ਉਸਤਤ ਜਿਤਨੀ ਬੰਦਾ ਕਰੇਗਾ, ਚੇਤੇ ਰੱਖੋ ਪਰਮਾਤਮਾ ਉਤਨਾ ਉਸ ਨੂੰ ਉੱਚਾ ਲੈ ਕੇ ਜਾਏਗਾ। ਇੱਥੇ ਦੋ ਤਿੰਨ ਬੇਨਤੀਆਂ ਹੋਰ ਨੇ। ਜਦੋਂ ਕੋਈ ਸ਼ਬਦ ਕਰਦਾ ਹੈ, ਉਸਤਤ ਕਰਦਾ ਹੈ, ਇਹ ਨਾਮ ਉਹਦੀ ਉਸਤਤ ਹੈ, ਬੰਦਗੀ ਉਹਦੀ ਉਸਤਤ ਹੈ, ਵਾਰ ਵਾਰ ਉਹਨੂੰ ਪੁਕਾਰਨਾ ਉਹਦੀ ਉਸਤਤ ਹੈ, ਇਹ ਉਸਤਤ ਸਾਡੇ ਅੰਦਰ ਕਿੰਨੀ ਕੁ ਤਬਦੀਲੀ ਲਿਆਏਗੀ। ਗੁਰਮੁਖ ਪਿਆਰੇ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦਾ ਆਪਣਾ ਨਿੱਜੀ ਜੀਵਨ ਹੈ। ਉਨ੍ਹਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਨਾਮ ਵਿਚ ਅਨੰਤ ਸ਼ਕਤੀਆਂ ਨੇ, ਤੇ ਇਹਦੇ ਵਿਚ ਕੋਈ ਸ਼ੱਕ ਨਹੀਂ। ਇਉਂ ਜਾਣੋ ਨਾਮ ਵਿਚ ਨਾਮੀ ਬੈਠਾ, ਨਾਮੀ ਵਿਚ ਨਾਮ ਬੈਠਾ ਹੈ, ਇੰਨਾ ਵੱਡਾ ਕਿ ਪਰਮਾਤਮਾ ਸਭ ਤੋਂ ਵੱਡਾ। ਅਸੀਂ ਕਈ ਵਾਰੀ ਵਿਚਾਰੇ ਸ਼ਬਦ, ਪਰ ਪਰਮਾਤਮਾ ਨੇ ਆਪਣੇ ਤੋਂ ਵੱਡੀ ਚੀਜ਼ ਨਾਮ ਪੈਦਾ ਕਰ ਦਿੱਤਾ। ਜਿੰਨਾ ਕੋਈ ਨਾਮ ਨਾਲ ਜੁੜੇਗਾ ਉਹਨਾਂ ਨਾਮ ਜਪਦਿਆਂ ਜਪਦਿਆਂ ਪਰਮਾਤਮਾ ਵੱਡੇ ਤੱਕ ਪਹੁੰਚ ਜਾਏਗਾ। ਅਸੀਂ ਪੜ੍ਹਦੇ ਹਾਂ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਂ ਪਿਆਰਿਓ ਉਸ ਉੱਚੇ ਤੋਂ ਉੱਚਾ ਉਹਦਾ ਨਾਮ ਹੈ ਤੇ ਕਿੰਨਾ ਕੁ ਉੱਚਾ ਹੈ। ਹਜ਼ੂਰ ਦੀ ਬਾਣੀ ਚ ਅਸੀਂ ਦੇਖਨੇ ਆ ਹਜ਼ੂਰ ਨੇ ਕਿਹਾ ਨਾਮ ਇਤਨਾ ਉੱਚਾ ਹੈ ਕਿ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਂਚ ਸਰੇ ਹਰ ਗੁਰ ਪੂਰਾ ਆਰਾਧਿਆ ਦਰ ਗਏ ਸੱਚ ਖਰੇ। ਨਾਮ ਇੰਨਾ ਉੱਚਾ ਹੈ ਕਿ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ। ਨਾਮ ਇੰਨਾ ਕੁ ਉੱਚਾ ਹੈ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਡ ਦਾਮ ਕੋ ਛੀਪਰੋ ਖੋਇਓ ਲਾਖੀਣਾ। ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਰੋ ਪਯੋ ਗੁਣੀ ਗਖੀਰਾ। ਰਵਦਾਸ਼ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਘਾਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ ਉੱਚੇ ਉਪਰ ਉੱਚਾ ਨਾਉ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਖਿਰਦਾ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਸਿਮਰਨ ਚ ਜੁੜਿਆ ਉਹ ਬੰਦਗੀ ਚ ਜੁੜ ਗਿਆ। ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਤੇ ਉਸ ਭਗਤੀ ਨਾਲ ਮਿਲਿਆ ਕੀ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਗੁਰਮੁਖੋ ਨਾਮ ਕੀ ਕਿਰਪਾ ਕਰਦਾ। ਪਹਿਲੀ ਬੇਨਤੀ ਇਹ ਕਿ ਭਾਈ ਸਾਹਿਬ ਲਿਖਦੇ ਨੇ ਮੈਂ ਉਨ੍ਹਾਂ ਦੇ ਨਾਮ ਥੱਲੇ ਗੱਲ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਹੈਣ ਸਾਰੇ ਸ਼ਬਦ ਬਾਣੀ ਦੇ ਕਹਿਣ ਲੱਗੇ ਪਹਿਲੀ ਗੱਲ ਜਿਹੜੇ ਬੰਦੇ ਪਰਮਾਤਮਾ ਦੀ ਉਸਤਤ ਕਰਦੇ ਨੇ ਨਾ ਉਸਤਤ ਕਰਦਿਆਂ ਕਰਦਿਆਂ ਪਹਿਲਾ ਕੰਮ ਨਾਮ ਕਰਦਾ ਸਾਡੇ ਅੰਦਰ ਦੀ ਮੈਲ ਨੂੰ ਕੱਟਦਾ ਹੈ। ਯਾਦ ਰੱਖੋ ਕਈ ਵਾਰੀ ਗੁਰਮੁਖ ਪਿਆਰੇ ਮਸਕੀਨ ਸਾਹਿਬ ਅਕਸਰ ਸਵੇਰੇ ਉਦਾਹਰਣ ਦਿੰਦੇ ਨੇ ਅਸੀਂ ਕਹਿੰਦੇ ਹਾਂ ਮਨ ਨਹੀਂ ਟਿਕਦਾ ਤੇ ਨਾਮ ਜਪਣ ਦਾ ਕੀ ਲਾਭ। ਉਨ੍ਹਾਂ ਨੇ ਇਕ ਦਿਨ ਬਹੁਤ ਸੋਹਣੀ ਐਗਜ਼ਾਮਪਲ ਦਿੱਤੀ ਕਹਿਣ ਲੱਗੇ ਬੰਦਾ ਦਵਾਈ ਤਾਂ ਖਾਏ ਨਾ ਇਹ ਕਹੀ ਜਾਏ ਮੇਰਾ ਸਰੀਰ ਠੀਕ ਹੋਵੇ ਤੇ ਦਵਾਈ ਖਾਵਾਂ ਦਵਾਈ ਖਾਣ ਦਾ ਕੀ ਲਾਭ। ਪਿਆਰਿਆ ਦਵਾਈ ਖਾਣੀ ਇਸ ਕਰਕੇ ਵੀ ਤੇਰਾ ਸਰੀਰ ਠੀਕ ਹੋ ਜਾਏ। ਇਕ ਇਨਸਾਨ ਪਾਣੀ ਵਿਚ ਤਾਂ ਵੜਨਾ ਨਾ ਚਾਹੇ ਇਹ ਕਹਿ ਮੈਂ ਤਰਨਾ ਸਿੱਖਣਾ ਪਰ ਪਾਣੀ ਵਿਚ ਪੈਰ ਨਹੀਂ ਪੈਣ ਦੇਣਾ। ਜੇ ਪਾਣੀ ਚ ਪੈਰ ਨਹੀਂ ਪਾਏਗਾ ਤੇ ਤਰਨਾ ਕਿੱਥੋਂ ਆਏਗਾ। ਪਿਆਰਿਓ ਜੇ ਮੈਦਾਨ ਵਿਚ ਖੇਡਣ ਲਈ ਉਤਰੇਗਾ ਨਹੀਂ ਤੇ ਖੇਡਣ ਦੀ ਜਾਂਚ ਕਿੱਥੋਂ ਆਵੇਗੀ। ਤੇ ਸੱਚ ਜਾਣੀ ਜੇ ਨਾਮ ਜਪੇਗਾ ਨਹੀਂ ਤੇ ਜਪਣ ਤੋਂ ਬਿਨਾਂ ਤੇਰੇ ਅੰਦਰ ਦਾ ਟਿਕਾ ਕਿੱਥੋਂ ਆ ਜਾਏਗਾ। ਜਪ ਕੇ ਤਾਂ ਟਿਕਾ ਹੋਣਾ ਪਹਿਲਾ ਕੰਮ ਨਾਮ ਕਰਦਾ ਗੁਰਮੁਖੋ ਕਿ ਸਾਡੇ ਅੰਦਰ ਦੀ ਮੈਲ ਨੂੰ ਧੋਂਦਾ। ਨਾਮ ਤੋਂ ਬਿਨਾਂ ਮੈਲ ਨਹੀਂ ਧੋ ਸਕਦੀ। ਆਪ ਸੁਖਮਨੀ ਸਾਹਿਬ ਪੜ੍ਹਦੇ ਹੋ ਤੇ ਕਿੰਨੀ ਤੁਹਾਡੀ ਇੱਕ ਜੁਟਤਾ ਹੈ ਇੱਕ ਸੁਰਤਾ ਹੈ। ਗੁਰਮੁਖੋ ਇਸ ਕੇਵਲ ਸ਼ਬਦ ਦੇ ਸ਼ਬਦ ਨਾ ਸਮਝਿਓ। ਠੀਕ ਏ ਕਿ ਆਪ ਬਹੁਤ ਦੂਰ ਦੂਰ ਤੋਂ ਆਏ ਹੋ ਪਰ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਜਿੰਨੀ ਤੁਹਾਨੂੰ ਇੱਕ ਸੁਰਤਾ ਇਸ ਸੋਸਾਇਟੀ ਨੂੰ ਬਖਸ਼ੀ ਏ ਜੇ ਪੂਰੇ ਸਿੱਖ ਜਗਤ ਨੂੰ ਬਖਸ਼ ਦੇਵੇ ਤਾਂ ਕਿੰਨਾ ਕੁ ਆਨੰਦ ਬਣ ਜਾਏ। ਉਹ ਇੱਕ ਸੁਰਤਾ ਇਹ ਚ ਕੋਈ ਸ਼ੱਕ ਨਹੀਂ ਕਿ ਹਰ ਬੰਦੇ ਦਾ ਸੁਭਾਅ ਆਪੋ ਆਪਣਾ ਹੁੰਦਾ ਹੈ। ਦੇਖੋ ਸੁਖਮਨੀ ਸਾਹਿਬ ਦੀ ਬਾਣੀ ਚ ਗੁਰੂ ਜੀ ਨੂੰ ਪੁੱਛੀਏ ਕਿ ਮਹਾਰਾਜ ਮਨ ਦਾ ਟਿਕਾ ਕਿਵੇਂ ਬਣਦਾ ਤੇ ਮੈਲ ਕਿਵੇਂ ਜਾਂਦੀ ਏ ਕਿਉਂਕਿ ਸਿਮਰਨ ਤੋਂ ਬਿਨਾਂ ਅੰਦਰ ਦੀ ਮੈਲ ਨਾ ਕਿਸੇ ਦੀ ਖਤਮ ਹੋਈ ਤੇ ਨਾ ਹੋਵੇਗੀ ਸਿਮਰਨ ਤੋਂ ਬਿਨਾਂ। ਸਿਮਰਨ ਹੀ ਤਾਂ ਮੈਲ ਧੋਂਦਾ ਹੈ। ਅਸੀਂ ਪੜ੍ਹਨੇ ਆ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਪਹਿਲਾਂ ਕੰਮ ਸਿਫਤ ਸਲਾਹ ਕਰੋਗੇ ਉਸਤਤ ਕਰੋਗੇ ਗੁਰਮੁਖੋ ਅੰਦਰ ਦੀ ਮੈਲ ਸੜੇਗੀ ਕਿਉਂਕਿ ਨਾਮ ਤੋਂ ਬਿਨਾਂ ਮੈਲ ਖਤਮ ਨਹੀਂ ਹੋ ਸਕਦੀ। ਨਾਮ ਮੈਲ ਨੂੰ ਧੋਵੇਗਾ। ਅਗਲੀ ਬੇਨਤੀ ਸਮਝਿਓ ਕਿ ਨਾਮ ਹੀ ਇਕਾਗਰਤਾ ਬਖਸ਼ਦਾ। ਆ ਜਦੋਂ ਤੁਸੀਂ ਪੜ੍ਹਦੇ ਹੋ ਸੁਖਮਨੀ ਸਾਹਿਬ ਵਿਚ ਪ੍ਰਭ ਕੈ ਸਿਮਰਨ ਨਿਹਚਲ ਆਸਨ। ਨਿਹਚਲ ਆਸਨ ਦਾ ਅਰਥ ਕੀ? ਆਪਾਂ ਸਿਮਰਨ ਕਰਨੇ ਆ ਆਸਨ ਡੋਲਦਾ ਮਨ ਡੋਲਦਾ ਪਰ ਜਦੋਂ ਪਿਆਰਿਓ ਸਿਮਰਨ ਕਰਦਿਆਂ ਕਰਦਿਆਂ ਦਾਤੇ ਦੀ ਮਿਹਰ ਹੋਵੇਗੀ ਜਿਹੜਾ ਮਨ ਦਾ ਆਸਨ ਡੋਲਦਾ ਇੱਕ ਦਿਨ ਨਿਹਚਲ ਹੋ ਜਾਏਗਾ। ਨਿਹਚਲ ਆਸਨ ਸਿਮਰਨ ਨਾਲ ਹੈ। ਪਹਿਲਾਂ ਕੰਮ ਕਰੇਗਾ ਉਸਤਤ ਕਰਾਂਗੇ ਤੇ ਨਾਮ ਸਾਡੇ ਅੰਦਰ ਦੀ ਮੈਲ ਧੋਵੇਗਾ ਜਿਉਂ ਜਿਉਂ ਸਿਮਰਨ ਕਰਾਂਗੇ। ਹੁਣ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਵਾਹਿਗੁਰੂ ਜਪਨੇ ਆ ਸਿਮਰਨ ਕਰਨੇ ਆ ਮੈਲ ਧੁੱਪ ਜਾਏਗੀ। ਪ੍ਰਾਤ ਪਾਣੀ ਦੀ ਭਰ ਕੇ ਰੱਖੀ, ਮੀਂਹ ਪੈ ਰਿਹਾ, ਭਾਂਡਾ ਮੈਲਾ ਹੈ, ਤੇ ਜਦੋਂ ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ ਨਾ, ਤੇ ਭਾਂਡੇ ਦੀ ਤਹਿ ਵਿਚ ਜਿਹੜੀ ਪਈ ਕੋਈ ਮੈਲ ਸੀ, ਉਹ ਕਣੀਆਂ ਜਿਉਂ ਜਿਉਂ ਤੇਜ਼ ਮੋਹਲੇ ਤਾਰ ਬਰਸਾਤ ਹੋਵੇ ਤੇ ਭਾਂਡੇ ਦੇ ਤਲੇ ਵਿਚੋਂ ਮੈਲ ਉੱਠ ਕੇ ਬਾਹਰ ਆਉਣ ਲੱਗ ਪਏ। ਕਦੀ ਮੈਲੇ ਭਾਂਡੇ ਨੂੰ ਮੀਂਹ ਚ ਰੱਖ ਕੇ ਦੇਖੋ, ਬਸ ਆ ਹੀ ਤਜਰਬਾ ਕਰ ਲਈਏ, ਨਾਮ ਕਰੇਗਾ ਕਿ ਮੀਂਹ ਪਈ ਗਿਆ ਤੇ ਪ੍ਰਾਂਤ ਵਿਚੋਂ ਭਾਂਡੇ ਵਿਚੋਂ ਮੈਲ ਉਗਲਣੀ ਸ਼ੁਰੂ ਹੋ ਗਈ। ਦੇਖੋ, ਅੱਧਾ ਘੰਟਾ ਮੀਂਹ ਪਿਆ, ਮੈਲ ਉਗਲੀ, ਇਕ ਘੰਟੇ ਬਾਅਦ ਉਹ ਮੈਲ ਉਗਲ ਕੇ ਉਸ ਪਾਣੀ ਨੇ ਕੀ ਕੀਤਾ, ਉਸ ਪੈਂਦੇ ਹੋਏ ਮੀਂਹ ਨੇ ਕੀ ਕੀਤਾ, ਅੰਦਰ ਵਾਲੇ ਮੈਲੇ ਪਾਣੀ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਸਾਰੀ ਰਾਤ ਮੈਲਾ ਭਾਂਡਾ ਪਾਣੀ ਵਿਚ ਬਾਹਰ ਪਿਆ ਰਿਹਾ, ਮੋਹਲੇ ਤਾਰ ਬਰਸਾਤ ਹੁੰਦੀ ਰਹੀ, ਤੇ ਸਵੇਰੇ ਦੇਖਿਆ ਜਿਹੜਾ ਰਾਤ ਮੈਲਾ ਪਾਣੀ ਸੀ ਕਿਤੇ ਰੁੜ ਕੇ ਚਲਾ ਗਿਆ, ਤੇ ਸਾਰੇ ਦਾ ਸਾਰਾ ਭਾਂਡਾ ਨਿਰਮਲ ਪਾਣੀ ਨਾਲ ਭਰਿਆ ਹੋਇਆ। ਆ ਪਿਆਰਿਓ, ਅੰਦਰ ਜੇ ਪ੍ਰਾਤ ਇਹ ਅੱਧਾ ਘੰਟਾ ਬੂੰਦਾ ਪੈ ਜਾਣ, ਘੰਟਾ ਬੂੰਦਾ ਪੈ ਜਾਣ, ਇਹਨੇ ਪਹਿਲਾਂ ਮੈਲ ਉਗਾਲਣੀ ਹੈ। ਜੇ ਅਸੀਂ ਕਹੀਏ ਜੀ ਸਿਮਰਨ ਕਰਦੇ ਹਾਂ, ਮੈਲ ਕਿਉਂ ਉਗਲਦੀ ਏ, ਆ ਕੱਪੜੇ ਪਾ ਕੇ ਆਪਾਂ ਤੁਰੇ ਫਿਰੀਏ, ਹੱਥ ਲਾਓ ਤੇ ਬਿਲਕੁਲ ਨਹੀਂ ਮੈਲ ਲੱਗਣੀ, ਥੋੜਾ ਜਿਹਾ ਪਾਣੀ ਪਾ ਕੇ ਸਾਬਣ ਦਾ ਘਾਸ ਹੀ ਮਾਰੋ, ਚੇਤੇ ਰੱਖੋ ਕੱਪੜਿਆਂ ਦੀ ਮੈਲ ਉਗਲ ਕੇ ਬਾਹਰ ਆਉਣ ਲੱਗ ਪੈਂਦੀ ਹੈ। ਜੇ ਕੱਪੜੇ ਦੀ ਮੈਲ ਪਾਣੀ ਤੇ ਸਾਬਣ ਨਾਲ ਉਗਲ ਕੇ ਬਾਹਰ ਆਉਂਦੀ ਏ, ਉਹ ਨਾਮ ਜਪਣ ਵਾਲੇ ਗੁਰਸਿੱਖ ਜਗਿਆਸੂ ਇਧਰ ਤੁਰਿਆ, ਜਪਦਿਆਂ ਮਨ ਬਹੁਤ ਭਟਕੇਗਾ, ਪਰ ਕੱਪੜੇ ਦੀ ਮੈਲ ਦੇਖ ਕੇ ਪਾਣੀ ਪਾਣਾ ਬੰਦ ਨਾ ਕਰੀ, ਹੋਰ ਨਾ ਕੇ ਧਿਆਨ ਇਕਾਗਰਤਾ ਨਾਲ ਜਪੀ, ਸੱਚ ਜਾਣੀ ਨਾਮ ਤੇਰੇ ਅੰਦਰ ਦਾ ਪਹਿਲਾ ਕੰਮ ਕਰੇਗਾ, ਮੈਲ ਨੂੰ ਧੋਵੇਗਾ। ਉਸ ਤੋਂ ਬਾਅਦ ਕੀ ਹੋਵੇਗਾ, ਜਿਸ ਦੀ ਮੈਲ ਧੁੱਪ ਜਾਏ, ਇਕਾਗਰਤਾ ਉਹਦੇ ਕੋਲ ਏ, ਮੈਲੇ ਮਨ ਵਿਚ ਇਕਾਗਰਤਾ ਨਹੀਂ। ਬੜੀ ਸਪਸ਼ਟ ਜੀ ਬਾਤ ਹੈ, ਜਬ ਲਗ ਧਾਰੈ ਕੋਈ ਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ। ਜਿਉਂ ਇਹ ਧੁੱਪੇਗਾ ਤਿਉਂ ਇਕਾਗਰ ਹੋਵੇਗਾ। ਹਜ਼ੂਰ ਨੇ ਬਾਣੀ ਚ ਇੱਕ ਪ੍ਰਮਾਣ ਵੀ ਦਿੱਤਾ, ਗੁਰੂ ਅਰਜੁਨ ਸਾਹਿਬ ਨੇ ਕਹਿੰਦੇ ਨੇ, ਮੈਲੇ ਸੋਨੇ ਨੂੰ ਕੁਠਾਲੀ ਵਿਚ ਤਪਾਓ, ਉਹ ਕੁਠਾਲੀ ਚ ਦੌੜਦਾ, ਟਿਕਦਾ ਨਹੀਂ, ਪਰ ਜਿਉਂ ਜਿਉਂ ਉਹਦੀ ਮੈਲ ਸੜ ਜਾਂਦੀ ਏ ਤੇ ਟਿਕਾਣ ਦੀ ਲੋੜ ਨਹੀਂ ਪੈਂਦੀ, ਸ਼ੁੱਧ ਸੋਨਾ ਆਪਣੇ ਆਪ ਹੀ ਕੁਠਾਲੀ ਵਿਚ ਟਿਕ ਜਾਂਦਾ ਹੈ। ਪਿਆਰਿਆ, ਖੈ ਤਾਂ ਰਾਮ ਕੀ ਅੰਸ਼, ਜਿਹਨੂੰ ਅਸ਼ੁੱਧ ਸੋਨਾ ਕਹਿੰਦੇ ਆ, ਮੈਲਾ ਸੋਨਾ ਕਹਿੰਦੇ ਆ, ਚੇਤੇ ਰੱਖੋ ਸੋਨਾ ਸ਼ਬਦ ਇਸ ਚੀਜ਼ ਦਾ ਪ੍ਰਤੀਕ ਹੈ, ਮੈਲ ਖੈ, ਪਰ ਸੋਨੇ ਦੀ ਖੈ ਹੋਂਦ ਵੀ ਕਾਇਮ ਖੈ। ਜਿਹੜੀ ਰਾਮ ਕੀ ਅੰਸ਼ ਹੈ ਨਾ, ਜਿੰਨੀ ਦੇਰ ਤੱਕ ਮੈਲ ਖੈ ਓਨੀ ਦੇਰ ਤੱਕ ਸੋਨਾ ਭੱਜਦਾ, ਜਿੰਨੀ ਦੇਰ ਤੱਕ ਮਨ ਵਿਚ ਪੈਲੇ ਓਨੀ ਦੇਰ ਤੱਕ ਮਨ ਦੌੜਦਾ। ਸੋਨੇ ਦੀ ਮੈਲ ਸੜ ਜਾਏ ਤੇ ਸੋਨਾ ਟਿਕ ਜਾਂਦਾ, ਮਨ ਦੀ ਮੈਲ ਸੜ ਜਾਏ ਤੇ ਮਨ ਟਿਕ ਜਾਂਦਾ। ਬਾਬਾ ਜੀ ਨੇ ਫੁਰਮਾਇਆ, ਕਹਿਣ ਲੱਗੇ, ਜਿਉਂ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੈ, ਜਿਵੇਂ ਮੈਲਾ ਸੋਨਾ ਦੌੜਦਾ, ਜਬ ਤੇ ਸ਼ੁੱਧ ਭੈ ਖੈ ਬਾਰੈ ਤਬ ਤੇ ਥਾਨ ਥਿਰੋ, ਜੇ ਸੋਨਾ ਸ਼ੁੱਧ ਹੋ ਜਾਏ ਤੇ ਉਹ ਟਿਕ ਜਾਂਦਾ। ਗੁਰਮੁਖੋ, ਮਨ ਦੀ ਮੈਲ ਨਾਮ ਨੇ ਧੋਣੀ ਏ, ਦੂਜਾ ਕੰਮ ਕਰੇਗਾ ਨਾਮ, ਅੰਦਰ ਟਿਕਾ ਆਉਣ ਲੱਗ ਪਏਗਾ। ਥੋੜਾ ਜਿਹਾ ਬੰਦਾ ਟਿਕੇਗਾ, ਕਹੇਗਾ ਅੱਜ ਸੱਚੀ ਮੁੱਚੀ ਬੜਾ ਆਨੰਦ ਆਇਆ, ਅੱਜ ਮੇਰਾ ਨਾਮ ਜਪਦਿਆਂ ਕਿਤਨਾ ਸਮਾਂ ਮਨ ਟਿਕ ਗਿਆ। ਗੁਰਮੁਖੋ, ਟਿਕਾ ਤੋਂ ਬਾਅਦ ਰਸ ਸ਼ੁਰੂ ਹੋਵੇਗਾ। ਫਿਰ ਬੇਨਤੀ ਸਮਝਿਓ, ਇੱਕ ਰੁੱਖ ਨੂੰ ਫਲ ਲੱਗਾ ਹੋਵੇ, ਲੱਗਦਿਆਂ ਸਾਰ ਤਾਂ ਉਹਦਾ ਵੀ ਰਸ ਮਿੱਠਾ ਨਹੀਂ ਹੁੰਦਾ, ਉਹ ਵੀ ਪਹਿਲਾਂ ਕੁੜੱਤਨ ਨਾਲ ਭਰਦਾ, ਫਿਰ ਖੱਟਾ ਮਿੱਠਾ ਹੁੰਦਾ, ਜਦੋਂ ਪੱਕਦਾ ਉਦੋਂ ਉਹਦੇ ਵਿਚ ਰਸ ਆਉਂਦਾ। ਉਹ ਮਣਾ, ਤੂੰ ਅੱਜ ਤਾਂ ਗੁਰੂ ਜੀ ਦੇ ਦਰ ਤੇ ਆਇਆ ਤੇ ਅੱਜ ਪੱਕੇ ਫਲ ਭਾਲਣ ਲੱਗ ਪਿਆ, ਨਕੀ ਅਦੇ ਜੁੜ ਤਾਂ ਸਹੀ, ਕਦੀ ਖੱਟਾਪਨ ਵੀ ਆਉਣਾ ਤੇ ਕਦੀ ਕੌੜਾਪਨ ਵੀ ਆਉਣਾ, ਕਦੀ ਅੱਕਣਾ ਵੀ ਕਹਿ, ਪਰ ਜੇ ਜੁੜਿਆ ਰਹੇ, ਜੇ ਪੱਕ ਗਿਓ, ਸੱਚ ਜਾਣੀ ਇੱਕ ਦਿਨ ਪੱਕੇ ਹੋਏ ਦਾ ਰਸ ਤਾਂ ਖੁਦ ਬਖੁਦ ਖਿੱਚ ਹੋਣ ਲੱਗ ਪੈਂਦਾ ਹੈ, ਕੱਚਿਆਂ ਦਾ ਰਸ ਨਹੀਂ, ਪੱਕੇ ਦਾ। ਪਹਿਲੀ ਬੇਨਤੀ, ਮਨ ਮੈਲ ਨਿਕਲੇਗੀ ਨਾਮ ਨਾਲ, ਮਨ ਦੀ ਇਕਾਗਰਤਾ ਨਾਮ ਲਿਆਵੇਗਾ, ਰਹਿਣਾ ਨਾਮ ਹੀ ਹੈ। ਤੀਸਰਾ ਕੰਮ, ਨਾਮ ਵਿੱਚੋਂ ਰਸ ਆਉਣ ਲੱਗ ਪਏਗਾ। ਚੌਥਾ ਕੰਮ, ਨਾਮ ਸਰੀਰ ਵਿਚ ਰਚ ਜਾਏਗਾ, ਰੋਮ ਰੋਮ ਵਿਚ ਰਚੇਗਾ, ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਤੇ ਗੁਰਮੁਖੋ, ਨਾਮ ਰੋਮ ਵਿਚ ਰਚਨ, ਰਚਨ ਤੋਂ ਬਾਅਦ ਜਿੰਨਾ ਸਰੋਤ ਹੈ ਹਰ ਪਾਸੇ ਨਾਮ ਸੁਣਾਈ ਦਏਗਾ, ਤੇ ਕੱਲਾ ਸੁਣਾਈ ਨਹੀਂ ਦੇਗਾ, ਜਿਉਂਦੇ ਜੀ ਨਾਮ ਤੇਰੀ ਆਤਮਾ ਨੂੰ ਚੁੱਕ ਕੇ ਪਰਮਾਤਮਾ ਵਿਚ ਅਭੇਦ ਕਰ ਦੇਵੇਗਾ, ਨਾਮ ਨਾਮੀ ਤੱਕ ਲੈ ਜਾਏਗਾ, ਉਸ ਪਰਮਾਤਮਾ ਤੱਕ ਟਿਕਾਏਗਾ। ਖਜ਼ੂਰ ਨੇ ਬਾਣੀ ਚ ਕਿਹਾ ਕਿ ਉਹਦੀ ਉਸਤਤ ਕਰਨ ਤੇ ਕਿੰਨੀ ਕੁ ਉਸਤਤ ਕਰੀਏ, ਸਿਰ ਮੈਂ ਦੋ ਕੁ ਪ੍ਰਮਾਣ ਦੇਣੇ ਨੇ, ਉਸ ਤੋਂ ਬਾਅਦ ਸੰਪੂਰਨਤਾ ਵੱਲ ਆਵਾਂ ਕਿ ਕਿੰਨੀ ਉਸਤਤ ਕਰੀਏ, ਇਕ ਘੰਟਾ, ਅੱਧਾ ਘੰਟਾ, ਦੋ ਘੰਟੇ। ਗੁਰੂ ਜੀ ਨੇ ਬਾਣੀ ਚ ਕਿਹਾ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ, ਇੰਨੀ ਸਿਫਤ ਕਰ ਗੁਰਮੁਖਾ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਕਿੰਨੀ ਕੁ ਉਸਤਤ ਕਰੇ, ਇਕ ਤੂੰ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਉਹ ਗੁਰਮੁਖਾ ਆ ਪੌੜੀਆਂ ਨੀ ਪਿਆਰੇ ਦੇ ਘਰ ਨੂੰ ਜਾਣ ਲਈ, ਤੇਰੀ ਜ਼ਬਾਨ ਇਕ ਹੈ, ਇਕ ਤੋਂ ਇਕ ਤੂੰ ਜੀਵੋ ਲੱਖ ਹੋਵੇ ਲੱਖ ਹੋ ਜਾਣ, ਲੱਖ ਤੋਂ ਵੀਹ ਲੱਖ ਹੋ ਜਾਣ, ਤੇ ਵੀਹ ਲੱਖ ਦੀ ਇਕ ਇਕ ਜ਼ਬਾਨ ਲੱਖ ਵਰੀ ਵਾਹਿਗੁਰੂ ਵਾਹਿਗੁਰੂ ਜਗਦੀਸ਼ ਨੂੰ ਜਪੇ। ਇਹ ਤਰੀਕਾ ਰੱਬ ਦੇ ਘਰ ਚ ਜਾਣ ਦਾ, ਪਰ ਮਨ ਚ ਆਵੇਗਾ ਇਹ ਹੋ ਸਕਦਾ? ਇਹ ਅਤ ਕਥਨੀ ਹੈ ਕਿ ਇਕ ਜ਼ਬਾਨ ਤੋਂ ਲੱਖ ਹੋ ਜਾਏ, ਲੱਖ ਤੋਂ ਵੀਹ ਲੱਖ ਹੋ ਜਾਏ, ਤੇ ਵੀਹ ਲੱਖ ਜ਼ਬਾਨ ਇਕ ਇਕ ਜ਼ਬਾਨ ਲੱਖ ਲੱਖ ਵਰੀ ਪਰਮਾਤਮਾ ਦੀ ਉਸਤਤ ਕਰੇ, ਕਿਵੇਂ ਹੋ ਸਕਦਾ? ਖਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੋ ਸਕਦਾ ਮਹਾਰਾਜ। ਕਿਵੇਂ? ਕਹਿਣ ਲੱਗੇ ਜੇ ਤੇਰੇ ਮਨ ਵਿਚ ਭੈ ਹੋਵੇ, ਮੰਨ ਲਿਆ ਜਾਏ ਕਿ ਤੇਰੇ ਅੰਦਰ ਡਰੇ, ਤੇ ਤੈਨੂੰ ਕੋਈ ਅਚਨਚੇਤ ਇਹੋ ਜੀ ਪਰਿਵਾਰ ਦੀ ਘਟਨਾ ਕੋਈ ਸੁਣਾ ਦੇ, ਤੇ ਤੂੰ ਇਕੋ ਦਮ ਡਰ ਕੇ ਕਹਿੰਦਾ ਤੂੰ ਤਾਂ ਮੇਰੇ ਅੰਦਰ ਨੂੰ ਖਲਾ ਕੇ ਰੱਖ ਦਿੱਤਾ, ਤੇਰਾ ਸਾਰਾ ਸਰੀਰ ਬਦਨ ਸਫੇਦ ਪੈ ਜਾਂਦਾ, ਪੀਲਾ ਪੈ ਜਾਂਦਾ, ਤੇਰਾ ਅੰਦਰ ਸਰੀਰ ਠੰਡਾ ਪੈ ਜਾਂਦਾ, ਤੇਰਾ ਰੋਮ ਰੋਮ ਲੂੰ ਕੰਡਾ ਖੜਾ ਹੋ ਜਾਂਦਾ। ਜੇ ਇਕ ਸ਼ਬਦ ਤੇਰੇ ਕੰਨਾਂ ਚ ਪਏ ਤੇ ਰੋਮ ਰੋਮ ਖੜਾ ਹੋ ਸਕਦਾ ਹੈ, ਤੇ ਜੇ ਅੰਦਰ ਸ਼ੁੱਧ ਹੋ ਜਾਏ ਤੂੰ ਇਕ ਵਾਰੀ ਵਾਹਿਗੁਰੂ ਕਹੇ ਤੇ ਤੇਰਾ ਰੋਮ ਰੱਖਾਂ ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਦੇਗਾ, ਰੋਮ ਰੋਮ ਵਿੱਚੋਂ ਆਵਾਜ਼ ਆਏਗੀ ਉਸ ਪਰਮਾਤਮਾ ਦੀ ਯਾਦ ਦੀ, ਉਹਦੀ ਸਿਫਤ ਦੀ। ਖਜ਼ੂਰ ਨੇ ਕਿਹਾ ਉਹਦੀ ਉਸਤਤ ਕਰ, ਤੇ ਉਸਤਤ ਕਰਦਿਆਂ ਤੇਰੀ ਜ਼ਿੰਦਗੀ ਬਣ ਜਾਏ। ਤੇ ਬਾਬਾ ਜੀ ਨੇ ਉਸਤਤ ਕੀਤੀ ਤੇ ਸ਼ਬਦ ਕਹੇ ਆਖਾਂ ਜੀਵਾਂ ਵਿਸਰੈ ਮਰ ਜਾਊਂ। ਉਸਤਤ ਕਰਦਿਆਂ ਕਿਹਾ ਭਾਈ ਇੰਨੀ ਉਸਤਤ ਕਰ ਕਿ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ, ਸਤਗੁਰ ਛੇਤੀ ਰਤਿਆਂ ਦਰਗਾਹ ਪਾਈਐ ਠਾਉ। ਗੁਰਮੁਖਾ ਇੰਨੀ ਉਸਤਤ ਕਰ, ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਜਿਹੜੀ ਸ਼ੁਰੂਆਤ ਹੈ ਸਾ ਲਾਹੀ ਸਾ ਲਾਹੇ, ਸਲਾਉਣ ਯੋਗ ਪਰਮਾਤਮਾ ਦੀ ਉਸਤਤ ਕਰ, ਉਹਦੀ ਸਲੋਤਾ ਕਰ, ਫਿਰ ਹੋਵੇਗਾ ਕਿ ਜਦੋਂ ਸ਼ਿਫਤ ਕਰੇਗਾ ਏਤੀ ਸੁਰਤ ਨਾ ਪਾਈਆ, ਤੈਨੂੰ ਇੰਨੀ ਸਮਝ ਨਹੀਂ ਪਏਗੀ ਕਿ ਪਰਮਾਤਮਾ ਕਿੰਨਾ ਕੁ ਵੱਡਾ ਹੈ। ਸਵਾਲ ਪੈਦਾ ਹੋਇਆ ਮਹਾਰਾਜ ਉਸਤਤ ਕਰਦਿਆਂ ਸਮਝ ਨਾ ਪਏ, ਅਗਲਾ ਪ੍ਰਮਾਣ ਕੀ ਦਿੱਤਾ? ਕਹਿਣ ਲੱਗੇ ਨਦੀਆਂ ਅਤੇ ਵਾਹ, ਨਦੀਆਂ ਅਤੇ ਵਾਹ ਦਾ ਅਰਥ ਹੈ ਵਾੜੇ ਨਾਲੇ, ਨਦੀਆਂ ਤੇ ਨਾਲੇ ਪਹਾੜ ਵਿੱਚੋਂ ਨਿਕਲੇ ਨੇ, ਸਵੇਰੇ ਵੀ ਚੱਲਦੇ ਨੇ ਸ਼ਾਮ ਨੂੰ ਵੀ ਚੱਲਦੇ ਨੇ। ਬੰਦਾ ਤਾਂ ਜਨਮ ਦੇ 25-30 ਸਾਲ ਕਈ ਵਾਰੀ ਗਵਾ ਕੇ ਕਹਿੰਦਾ ਕਿ ਸਿਮਰਨ ਵਾਲੇ ਪਾਸੇ ਤੁਰੀਏ ਪਿਆਰਿਓ, ਪਾਣੀ ਦੀ ਬੂੰਦ ਜਦੋਂ ਪਹਾੜ ਤੇ ਡਿੱਗਦੀ ਏ ਉਹ ਤਾਂ ਡਿੱਗਦਿਆਂ ਸਾਰੀ ਸਬਰ ਸ਼ੁਰੂ ਕਰ ਦਿੰਦੀ ਹੈ। ਉਸੇ ਵੇਲੇ ਤੁਰ ਪਈ ਪਾਣੀ ਦੀ ਬੂੰਦ, ਚੱਲ ਪਈ, ਉਹਨੇ ਇੰਤਜ਼ਾਰ ਨਹੀਂ ਕੀਤੀ, 2 ਸਾਲ ਦੀ ਡਿੱਗਣ ਦੀ ਦੇਰ ਉਹ ਚੱਲ ਪਈ, ਤੇ ਉਹਨੂੰ ਕਿਸੇ ਨੇ ਦੱਸਿਆ ਵੀ ਨਾ। ਉਹਦੀ ਖਿੱਚ ਇੰਨੀ ਸੀ ਕਿ ਇੱਕੋ ਦਮ ਦਰਿਆ ਨਦੀ ਵਾੜਾ ਬਣ ਕੇ ਆ ਗਈ। ਖਜ਼ੂਰ ਨੇ ਕਿਹਾ ਜਿਵੇਂ ਨਦੀਆਂ ਤੇ ਨਾਲੇ ਸਮੁੰਦਰ ਵਿਚ ਸਮਾ ਜਾਂਦੇ ਨੇ, ਦਿਨ ਰਾਤ ਸਬਰ ਕਰਦੇ ਸਮੁੰਦਰ ਦਾ ਰੂਪ ਹੋ ਜਾਂਦੇ ਨੇ, ਤੇ ਜਿਹੜੇ ਦਿਨ ਰਾਤ ਉਸਤਤ ਕਰਨਗੇ ਇਕ ਦਿਨ ਪਾਰ ਬ੍ਰਹਮ ਦਾ ਰੂਪ ਹੋ ਜਾਣਗੇ। ਨਦੀਆਂ ਅਤੇ ਵਾਹ ਪਵੇਂ ਸਮੁੰਦ, ਸਮੁੰਦਰ ਵਿਚ ਪੈ ਗਏ ਡਿੱਗ ਗਏ ਨਾ ਜਾਣੀਏ, ਪਰ ਜਿਹੜੇ ਡਿੱਗ ਗਏ ਉਹਨਾਂ ਨੂੰ ਕਦੇ ਜਾਣ ਸਕਾਂਗੇ? ਇਹਦੇ ਵਿਚ ਤੇ ਰੱਬ ਵਿਚ ਕੋਈ ਅੰਤਰ ਹੈ? ਗੁਰੂ ਤੇਗ ਬਹਾਦਰ ਜੀ ਨੇ ਤਾਂ ਕਿਹਾ ਕਿ ਜਿਹੜਾ ਦਿਨ ਰਾਤ ਉਸਤਤ ਕਰਦਾ ਬਸ ਉਹ ਰੱਬ ਦੀ ਜਿਉਂਦੀ ਤਸਵੀਰ ਹੈ। ਜੋ ਪ੍ਰਾਣੀ ਨਿਸ ਦਿਨ ਭਜੈ ਅਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਖਜ਼ੂਰ ਨੇ ਕਿਹਾ ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਧਿਆਨ ਦਿਆ ਜੇ ਨਾਮ ਨੇ ਕੀ ਕਿਰਪਾ ਕੀਤੀ। ਇਥੋਂ ਤੱਕ ਤੇ ਪ੍ਰਕਰਨ ਸੀ ਕਿ ਨਾ ਜਾਣੀਐ ਅਭੇਦ ਹੋ ਗਏ, ਨਹੀਂ ਜਾਣੇ ਜਾਣਗੇ। ਤੇ ਮਹਾਰਾਜ ਉਹ ਕਿੰਨੇ ਕੁਚੇ ਹੋ ਗਏ, ਕਹਿਣ ਲੱਗੇ ਸਮੁੰਦਰ ਜਿੰਨੇ ਖਜ਼ਾਨੇ ਲਏ ਆ, ਖਜ਼ਾਨੇ ਨਾਲ ਭਰਿਆ ਸਮੁੰਦਰ, ਪਹਾੜਾਂ ਜਿੱਡੇ ਉੱਚੇ ਢੇਰ ਲਾ ਦੇ ਸੋਨੇ ਚਾਂਦੀ ਦੇ, ਪਰ ਜਿਹਦੇ ਸੀਨੇ ਵਿਚ ਰੱਬ ਦੀ ਉਸਤਤ ਟਿਕ ਗਈ ਉਹ ਇੰਨੇ ਪਦਾਰਥਾਂ ਨੂੰ ਕੀੜੀ ਦੇ ਬਰਾਬਰ ਵੀ ਨਹੀਂ ਜਾਣਦਾ। ਗਿਰਹਾਂ ਸੇਤੀ ਮਾਲ ਧਨ ਸਮੁੰਦ ਸ਼ਾਹ ਸੁਲਤਾਨ, ਗਿਰਹਾਂ ਸੇਤੀ ਮਾਲ ਧਨ ਕੀੜੀ ਤੁਲ ਨਾ ਖੋਵਨੀ, ਜੇ ਤਿਸ ਮਨੋ ਨਾ ਵਿਸਰੇ। ਜੇ ਉਹਦੇ ਮਨ ਵਿਚੋਂ ਪਰਮਾਤਮਾ ਦੀ ਯਾਦ ਨਾ ਵਿਸਰੇ, ਜੇ ਉਸ ਨੂੰ ਪਰਮਾਤਮਾ ਦੀ ਯਾਦ ਆਉਂਦੀ ਰਹੇ, ਪਿਆਰਿਓ ਜਿਤਨਾ ਕੁਝ ਸਿਫਤ ਕਰੇਗਾ ਇੱਕ ਦਿਨ ਪਿਆਰੇ ਉਸ ਵਾਹਿਗੁਰੂ ਵਿਚ ਟਿਕੇਗਾ। ਸ਼ੁਰੂਆਤ ਇਥੋਂ ਕੀਤੀ ਸੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਫਤ ਕਰਨ ਲਈ, ਦਸ਼ਮੇਸ਼ ਪਿਤਾ ਦਾ ਸ਼ੁਕਰਾਨਾ ਕਰਨ ਲਈ ਆਪ ਇਸ ਅਸਥਾਨ ਤੇ ਪਹੁੰਚੇ, ਤੇ ਜਿੰਨੀ ਕਿਸੇ ਨੇ ਸਿਫਤ ਕੀਤੀ ਉਹ ਕਿੱਥੇ ਜਾ ਪਹੁੰਚੇ। ਅਖੀਰਲਾ ਸਿਰ ਪਰਮਾਨ ਉਹ ਪਰਿਪੂਰਨ ਪਰਮਾਤਮਾ ਦੀ ਸਿਫਤ ਕਰੋ, ਤੇ ਜਿਤਨੀ ਗੁਰੂ ਦੀ ਸਿਫਤ ਕਰ ਸਕਨੇ ਆ ਨਾ ਗੁਰਮੁਖੋ ਓਨੀ ਸਿਫਤ ਕਰੀਏ। ਗੁਰੂ ਨਾਨਕ ਸਾਹਿਬ ਦੀ ਇੱਕ ਪੌੜੀ ਇਹ ਸੰਪਨਤਾ ਹੈ, ਜੇ ਵੱਡੇ ਦੀ ਵਡਿਆਈ ਕਰੋਗੇ ਖੁਦ ਇੱਕ ਦਿਨ ਵਡਿਆਈ ਕਰਦਿਆਂ ਵੱਡੇ ਹੋ ਜਾਓਗੇ। ਗੁਰਮੁਖੋ ਵੱਡੇ ਦਾ ਅਰਥ ਹੰਕਾਰ ਦਾ ਪ੍ਰਤੀਕ ਨਹੀਂ। ਬਾਬਾ ਨਾਨਕ ਜੀ ਕਹਿੰਦੇ ਨੇ ਜਿੰਨੀਆਂ ਤੇਰੇ ਗੁਰੂ ਚ ਵਡਿਆਈਆਂ ਨੇ, ਬਸ ਗੁਰੂ ਨੂੰ ਵੱਡਾ ਵੱਡਾ ਕਹਿ ਕੇ ਸਲਾਹ, ਗੁਰੂ ਦੀਆਂ ਸਾਰੀਆਂ ਵਡਿਆਈਆਂ ਉਸ ਬੰਦੇ ਵਿਚ ਆ ਜਾਂਦੀਆਂ ਨੇ ਜਿਹੜਾ ਗੁਰੂ ਨੂੰ ਵੱਡਾ ਕਹਿੰਦਾ। ਗੁਰੂ ਜੀ ਦਾ ਬਚਨ ਹੈ ਸਤਿਗੁਰ ਵੱਡਾ ਕਰ ਸਹਲਾਈਐ ਉਸਤਤ ਕਰ ਕਰ ਜੀਵਾਂ, ਸਤਿਗੁਰ ਵੱਡਾ ਕਰ ਸਹਲਾਈਐ ਜਿਸ ਵਿਚ ਵੱਡੀਆਂ ਵਡਿਆਈਆਂ। ਬੜੀਆਂ ਵੱਡੀਆਂ ਵਡਿਆਈਆਂ ਨੇ ਸਮਰੱਥ ਗੁਰੂ ਚ, ਜਿਸ ਵਿਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿਚੋਂ ਮਾਰ ਕੱਢੀਆਂ ਬੁਰਿਆਈਆਂ, ਤੇ ਜੇ ਉਸਤਤ ਕਰੇਗਾ ਸ਼ਹਿ ਤੁਠੈ ਨੌ ਨਿਧ ਪਾਈਆਂ। ਆਓ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਸਮਰੱਥ ਗੁਰੂ ਦੀ ਉਸਤਤ ਆਪਾਂ ਕਰ ਸਕੀਏ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਸਹੀ ਅਰਥਾਂ ਵਿਚ ਅਧੀ ਉਸਤਤ ਕਰਕੇ ਜੀ ਸਕੀਏ। ਇਸੇ ਪ੍ਰਕਰਨ ਨੂੰ ਮੈਂ ਯਤਨ ਕਰਾਂਗਾ ਕਿ ਆਪ ਜੀ ਨਾਲ ਅਗਲੇ ਦੀਵਾਨ ਵੀ ਸਾਂਝਾ ਕੀਤਾ ਜਾਏ, ਪਰ ਜੋ ਗੁਰਮੁਖ ਪਿਆਰੇ ਪੜ੍ਹ ਰਹੇ ਸਨ ਮੈਂ ਉਸੇ ਨੂੰ ਉਧਾਰ ਬਣਾ ਲਿਆ। ਹਾਂ ਜ਼ਰੂਰ ਬੇਨਤੀ, ਆਪਣੀ ਉਸਤਤ ਵਾਹਿਗੁਰੂ ਕਿਰਪਾ ਕਰੇ ਇਹਦੇ ਤੋਂ ਬਚੀਏ ਤੇ ਪਰਾਈ ਨਿੰਦਿਆ ਤੋਂ ਬਚੀਏ। ਧੰਨ ਗੁਰੂ ਗ੍ਰੰਥ ਸਾਹਿਬ ਨੇ ਚਾਰ ਗੱਲਾਂ ਸਾਨੂੰ ਸਮਝਾਈਆਂ ਨੇ, ਦੇਖੋ ਜਿਨ੍ਹਾਂ ਨਾਲ ਪਰ ਸ਼ਬਦ ਜੁੜਿਆ। ਜੇ ਚਾਰ ਪਰ ਤੋਂ ਬਚ ਗਏ ਨਾ ਤੇ ਫਿਰ ਪਰਮ ਆਤਮਾ ਤੱਕ ਪਹੁੰਚ ਜਾਂਗੇ, ਜਿਹਨੂੰ ਅਸੀਂ ਪਰਮਾਤਮਾ ਕਹਿੰਦੇ। ਆਤਮਾ ਸ਼ਬਦ ਹੈ ਪਰ ਵਾਹਿਗੁਰੂ ਲਈ ਵਰਤਨਿਆ ਪਰਮ ਆਤਮਾ। ਉਹ ਚਾਰ ਚੀਜ਼ਾਂ ਨੇ, ਇੱਕ ਪਰਾਇਆ ਪਰ ਤਨ, ਦੂਜਾ ਪਰ ਧਨ, ਤੀਸਰਾ ਪਰਾਈ ਨਿੰਦਾ ਪਰ ਨਿੰਦਾ, ਤੇ ਚੌਥਾ ਪਰ ਅਪਵਾਦ। ਆ ਚਾਰ ਚੀਜ਼ਾਂ ਨੇ ਪਰਮਾਰਥ ਦੇ ਰਸਤੇ ਵਿਚ ਸਭ ਤੋਂ ਵੱਡੀਆਂ ਰੁਕਾਵਟਾਂ। ਜਿਹੜਾ ਬੰਦਾ ਪਰ ਤਨ ਵਿਚ ਖਚਿਤ ਹੋ ਗਿਆ, ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਉਹ ਪਰਮਾਤਮਾ ਵਿਚ ਅਭੇਦ ਨਹੀਂ ਹੋ ਸਕੇਗਾ, ਜੋ ਸ਼ਬਦ ਨੇ ਕਿਹਾ। ਜਿਹੜਾ ਪਰ ਧਨ ਵਿਚ ਪ੍ਰਵਿਰਤ ਹੋ ਗਿਆ ਉਹ ਨਾਮ ਤਨ ਨੂੰ ਇਕੱਠਾ ਕਿੱਥੋਂ ਕਰੇਗਾ। ਜਿਹੜਾ ਪਰ ਨਿੰਦਾ ਵੀ ਚਲਾ ਗਿਆ ਉਹਦਾ ਅੰਦਰ ਕੱਲਰ ਦੀ ਕੰਧ ਦੀ ਤਰ੍ਹਾਂ ਟੁੱਟ ਜਾਏਗਾ, ਤੇ ਜਿਹੜਾ ਪਰ ਅਪਵਾਦ ਵੀ ਜੁੜ ਗਿਆ ਉਸ ਬੰਦੇ ਦੇ ਅੰਦਰ ਕਦੀ ਟਿਕਾ ਨਹੀਂ ਬਣ ਸਕੇਗਾ। ਪਰ ਨਿੰਦਾ, ਪਰ ਅਪਵਾਦ, ਪਰ ਤਨ ਤੇ ਪਰ ਧਨ। ਪਰਮਾਤਮਾ ਦਇਆ ਕਰੇ ਕਿ ਅਸੀਂ ਉਸ ਪਰਮਾਤਮਾ ਦੀ ਉਸਤਤ ਕਰੀਏ ਗੁਰੂ ਦੀ, ਉਸਤਤ ਕਰੀਏ ਪਰਮਾਤਮਾ ਦੀ, ਉਸਤਤ ਕਰੀਏ ਕਮਾਈ ਕਰਨ ਵਾਲਿਆਂ ਦੀ, ਤੇ ਨਿੰਦਿਆ ਕਰੀਏ ਆਪਣੀ। ਤੇ ਬਾਬਾ ਜੀ ਨੇ ਬਾਣੀ ਚ ਕਿਹਾ, ਮਣਾ ਗੱਲ ਤਾਂ ਪਕੜਦੀ ਹੈ ਨਾ, ਮੈਂ ਸਭ ਤੋਂ ਵੱਡਾ, ਜੇ ਤੂੰ ਚਾਹਨਾ ਨਾ ਕੁਝ ਬਣਨਾ ਤੇ ਆਪਣੇ ਆਪ ਨੂੰ ਮਾਰ ਲੈ। ਤਾਂ ਹੀ ਗੁਰੂ ਜੀ ਨੇ ਕਿਹਾ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਖੋ ਮੈਂ ਛੋਰੈ। ਜੇ ਕਹਿ ਮੈਂ ਬੜਾ ਚੰਗਾ, ਬਾਬਾ ਜੀ ਨੇ ਕਿਹਾ ਬਿਲਕੁਲ ਝੂਠੀ ਉਸਤਤ ਕਰ ਰਿਹਾ। ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਹੋਵੇ। ਤੋ ਦੀਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ ਕੀ ਕਰ ਤੂੰ ਕਬੀਰ ਸਭ ਤੇ ਖੰਮ ਬੁਰੇ ਖੰਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਪਰ ਇਹ ਵੀ ਸਟੇਜ ਤੇ ਕਹਿਣਾ ਸੌਖਾ ਜੇ ਗੁਰਮੁਖੋ ਮੰਦਾ ਬਨੂ ਕੋਈ ਤਿਆਰ ਨਹੀਂ ਵਾਹਿਗੁਰੂ ਮੇਰ ਕਰੇ ਸਾਨੂੰ ਅੰਤਰ ਆਤਮੇ ਪਰਮਾਤਮਾ ਦੀ ਸਿਫਤ ਸਲਾਹ ਦੀ ਦਾਤ ਬਖਸ਼ ਦੇ ਪਹਿਲੇ ਦੀਵਾਨ ਦੀ ਹਾਜ਼ਰੀ ਸੀ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਚ ਆਏ ਹੋ ਆਉਣ ਵਾਲੇ ਦਿਨਾਂ ਵਿਚ ਹਜ਼ੂਰ ਦੀ ਪਵਿੱਤਰ ਰਚਨਾ ਵਿਚੋਂ ਬਾਣੀ ਵਿਚੋਂ ਉਨ੍ਹਾਂ ਦੇ ਇਤਿਹਾਸ ਵਿਚੋਂ ਕੁਝ ਆਪਸ ਵਿਚ ਆਪਾਂ ਵਿਚਾਰਾਂ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।